सतनाम श्री वाहे गुरु साहेब जी राम कली महला पहला कार पहला चौपदे एक ओंकार सतनाम करता पुरख निर्भौ निर्वैर अकाल मूरत अजूनी सैभंग गुर प्रसाद कोई पढ़ता सहसा किरता कोई पढ़ा पुराना कोई नाम जपै जप माली लागै तिस त्याना कब ही किशो ना जाना तेरा एक नाम पशाना कोई पढ़ता सहसा किरता कोई बड़ा पुराना कोई नाम जप जप माली लागै तिस त्याना कब ही किशो ना जाना तेरा एक नाम पशाना ना जाना हरे मेरी कवन गते हम मूरख अज्ञान शरण प्रभ तेरी कर कृपा राखो मेरी लाज पते रहाओ कबू जियड़ा ऊब चढ़त है कबू जाए पयाले लोभी जियड़ा फिर न रहत है प्यारे कुंडा पाले मरण लिखाए मंडल में आए जीवन साज हमारी एक चले हम देख स्वामी पाहे बलंती आई ना किसी का मीत ना किसी का पाई ना किसा बाप ना माई प्राणवत नानक जे तू देव है अंत हो सखाई ना किसी का मीत ना किसी का पाई ना किसा बाप ना माई प्राणवत नानक जे तू देव है अंत हो सखाई वाहिगुरु जी का खालसा वाहिगुरु जी की फतेह जुग जुग अटल।
ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਤ ਸੰਗਤ ਜੀ ਇਕ ਵਾਰੀ ਫੇਰ ਸਰਬੰਸ ਸਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਕਿ ਅਕਾਲ ਪੁਰਖ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਸਾਨੂੰ ਪਾਤਸ਼ਾਹ ਦੀ ਹਜ਼ੂਰੀ ਚ ਸਤਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ। ਗੁਰੂ ਦੀ ਬਾਣੀ, ਗੁਰੂ ਦੀ ਬਾਣੀ ਦੀ ਵਿਚਾਰ ਸੁਣਨ ਵਾਸਤੇ ਆਪਾਂ ਇਕੱਠੇ ਹੋਏ ਹਾਂ। ਵਡਿਆਈ ਦੇ ਪਾਤਰ ਹਾਂ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਹੁਕਮ ਰੂਪ ਵਿਚ ਸਾਡੀ ਝੋਲੀ ਪਿਆ, ਇਸੇ ਹੀ ਪਾਵਨ ਸ਼ਬਦ ਦੀ ਅੱਜ ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਸੰਖੇਪ ਵਿਚਾਰ ਸਰਵਣ ਕਰਨੀ ਹੈ। ਇਹ ਪਾਵਨ ਸ਼ਬਦ ਰਾਮਕਲੀ ਰਾਗ ਦੇ ਵਿੱਚ ਸਬਾਇਮਾਨ ਹੈ ਤੇ ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ। ਅੱਜ ਗੁਰੂ ਪਿਆਰੀਓ ਦੋ ਮਹਾਨ ਵੱਡੇ ਇਤਿਹਾਸਕ ਦਿਹਾੜੇ ਨੇ। ਇੱਕ ਤਾਂ ਅੱਜ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਵਸ ਹੈ। ਅੱਜ ਦੇ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਸੰਸਾਰ ਦੇ ਵਿੱਚ ਪ੍ਰਵੇਸ਼ ਕੀਤਾ ਸੀ। ਜੋ ਮਹਾਨ ਬ੍ਰਹਮ ਗਿਆਨੀ ਪੁਰਖ ਹੋਏ ਨੇ, ਜਿਨ੍ਹਾਂ ਨੇ ਸਿੱਖੀ ਕਮਾਈ ਹੈ ਔਰ ਜਿਨ੍ਹਾਂ ਦਾ ਜੀਵਨ ਇਤਿਹਾਸ ਦੱਸਦਾ ਕਿ ਸਿੱਖੀ ਕਿਵੇਂ ਕਮਾਉਣੀ ਹੈ, ਕਿਵੇਂ ਕਮਾਈ ਜਾ ਸਕਦੀ, ਸਿੱਖੀ ਕਿਵੇਂ ਕਮਾਉਣੀ ਹੈ, ਕਿਵੇਂ ਕਮਾਈ ਜਾ ਸਕਦੀ ਹੈ, ਜੇ ਇਹ ਜਾਣਨਾ ਤੇ ਗੁਰੂ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਇਤਿਹਾਸ ਜਿਹੜਾ ਹੈ ਉਹ ਪੜਿਆ ਜਾ ਸਕਦਾ। ਕਮਾਲ ਦੀ ਸਿੱਖੀ ਕਮਾਈ ਹੈ, ਕਮਾਲ ਦਾ ਸਿੱਖੀ ਜੀਵਨ ਸੀ ਬਾਬਾ ਬੁੱਢਾ ਸਾਹਿਬ ਜੀ ਦਾ। ਇਹੋ ਹੀ ਕਾਰਨ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਅੱਜ ਯਾਦ ਕੀਤਾ ਜਾਂਦਾ ਹੈ ਸਮਸਤ ਸਿੱਖ ਜਗਤ ਦੇ ਅੰਦਰ। ਦੂਸਰਾ ਗੁਰੂ ਪਿਆਰੀਓ, ਅੱਜ ਦੇ ਦਿਨ ਸੁਲਤਾਨ ਉਲ ਕੌਮ, ਬਹੁਤ ਕੌਮ ਦੇ ਪੰਥ ਦੇ ਸੂਰਬੀਰ ਜਰਨੈਲ ਸਰਦਾਰ ਜੱਸਾ ਸਿੰਘ ਜੀ ਅਹਲੂਵਾਲੀਆ ਜੀ ਨੂੰ ਕਹਿੰਦੇ ਸਨ, ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਜਗਤ ਤੋਂ ਚਲਾਣਾ ਕੀਤਾ ਸੀ। ਅੱਜ ਦੇ ਦਿਨ ਪੰਥ ਦੀਵਾਲੀ ਬੰਦੀ ਛੋੜ ਦਿਵਸ ਮਨਾਉਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਆਇਆ ਸੀ। ਪੰਥ ਦਾ ਇਹ ਮਹਾਨ ਸੂਰਬੀਰ ਜਰਨੈਲ ਜਿਹਨੂੰ ਅਸੀਂ ਗੁਰੂ ਪਿਆਰਿਓ ਬਾਬਾ ਜੱਸਾ ਸਿੰਘ ਜੀ ਅਹਲੂਵਾਲੀਆ ਕਹਿ ਕੇ ਸਤਿਕਾਰ ਦਿੰਦੇ ਹਾਂ, ਉਹ ਵੀ ਇੱਥੇ ਸਨ। ਬੰਦੀ ਛੋੜ ਦਿਵਸ ਮਨਾਉਣ ਆਏ ਪੰਥ ਦੇ ਜਰਨੈਲ ਸੀ, ਸੂਰਬੀਰ ਸੀ ਤੇ 1783 ਦੇ ਵਿੱਚ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵਾਹਿਗੁਰੂ ਦੇ ਹੁਕਮ ਚ ਉਹਨਾਂ ਨੇ ਆਖਰੀ ਸਾਹ ਲਿਆ। ਅੱਜ ਖਾਲਸਾ ਪੰਥ ਇਸ ਮਹਾਨ ਯੋਧੇ ਜਰਨੈਲ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਨੂੰ ਵੀ ਗੁਰੂ ਪਿਆਰਿਓ ਯਾਦ ਕਰ ਰਿਹਾ। ਇਨ੍ਹਾਂ ਸੂਰਬੀਰਾਂ ਨੂੰ ਯਾਦ ਕਰਨਾ, ਜਰਨੈਲਾਂ ਨੂੰ ਯਾਦ ਕਰਨਾ, ਬ੍ਰਹਮ ਗਿਆਨੀ ਬਾਣੀ ਪੜ੍ਹਨ ਵਾਲੇ ਮਹਾਨ ਦਿੱਤੇ ਪੁਰਖਾਂ ਨੂੰ ਯਾਦ ਕਰਨਾ, ਗੁਰਸਿੱਖੀ ਜੀਵਨ ਕਮਾਉਣ ਵਾਲੇ ਗੁਰਸਿੱਖਾਂ ਨੂੰ ਯਾਦ ਕਰਨਾ, ਇਹ ਸਾਡੀ ਕੌਮ ਦਾ ਫਰਜ਼ ਹੈ ਗੁਰੂ ਪਿਆਰਿਓ, ਫਰਜ਼। ਤੇ ਇਹ ਫਰਜ਼ ਜਿਹੜਾ ਹੈ ਇਹ ਕੌਮ ਨੂੰ ਨਿਭਾਉਣਾ ਚਾਹੀਦਾ। ਜਦੋਂ ਕੌਮ ਆਪਣੇ ਸੂਰਬੀਰ ਯੋਧਿਆਂ ਜਰਨੈਲਾਂ ਨੂੰ ਯਾਦ ਕਰਦੀ ਹੈ ਨਾ ਗੁਰੂ ਪਿਆਰਿਓ, ਉਹਨਾਂ ਦੇ ਜਨਮ ਦਿਨ, ਉਹਨਾਂ ਦੇ ਗੁਰੂ ਪਿਆਰਿਓ ਚਲਾਣੇ ਜਾਂ ਸ਼ਹੀਦੀ ਦਿਨਾਂ ਦੇ ਉੱਤੇ ਜਦੋਂ ਕੌਮ ਆਪਣੇ ਮਹਾਨ ਗੁਣੀ ਗਿਆਨੀ ਗੁਰਸਿੱਖੀ ਕਮਾਉਣ ਵਾਲੇ ਬ੍ਰਹਮ ਗਿਆਨੀ ਸਾਧੂਆਂ ਭਗਤਾਂ ਨੂੰ ਯਾਦ ਕਰਦੀ ਹੈ ਨਾ, ਭਾਵੇਂ ਉਹਨਾਂ ਦੇ ਜਨਮ ਦਿਨ ਤੇ ਚਲਾਣੇ ਦੇ ਦਿਨਾਂ ਵਕਤ ਹੀ ਕਰਦੀ ਹੈ, ਲੇਕਿਨ ਇਹ ਬਹੁਤ ਵੱਡੀ ਗੱਲ ਹੈ। ਇਨ੍ਹਾਂ ਦਿਹਾੜਿਆਂ ਦੇ ਰਾਹੀਂ ਸਾਡੀ ਨੌਜਵਾਨੀ ਨੂੰ ਪਤਾ ਲੱਗਦਾ ਕਿ ਸਾਡੇ ਇਨ੍ਹਾਂ ਸੂਰਬੀਰਾਂ ਨੇ ਕਿਸ ਤਰ੍ਹਾਂ ਦਾ ਜੀਵਨ ਜਿਉਂਇਆ। ਸਾਡੇ ਇਨ੍ਹਾਂ ਗੁਰਸਿੱਖਾਂ ਨੇ, ਸਾਡੇ ਇਨ੍ਹਾਂ ਬਾਣੀ ਪੜ੍ਹਨ ਵਾਲੇ ਗੁਰਮੁਖਾਂ ਨੇ, ਬ੍ਰਹਮ ਗਿਆਨੀ ਪੁਰਖਾਂ ਨੇ ਕਿਸ ਤਰ੍ਹਾਂ ਦਾ ਜੀਵਨ ਜਿਉਂਇਆ, ਇਨ੍ਹਾਂ ਦੇ ਜੀਵਨ ਤੋਂ ਸੇਧ ਲੈ ਸਕੇ ਸਾਡੀ ਨੌਜਵਾਨ। ਅੱਜ ਸਾਡੀ ਵਿਡੰਬਣਾ ਜਾਂ ਕਹਿ ਲਓ ਸਮੱਸਿਆ ਗੁਰੂ ਪਿਆਰਿਓ ਕੀ ਹੈ ਕਿ ਸਾਡੀ ਨੌਜਵਾਨੀ ਨੇ ਸਤਸੰਗਤ ਦੇ ਵਿੱਚ ਬੈਠਣਾ ਜਿਹੜਾ ਹੈ ਉਹ ਤਿਆਗ ਦਿੱਤਾ ਹੈ। ਕਿੰਨੇ ਇਤਿਹਾਸਕ ਗੁਰਦੁਆਰੇ ਹੈ, ਜਿਨ੍ਹਾਂ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਸੁਬਾ ਗੁਰਬਾਣੀ ਦੀ ਕਥਾ, ਸ਼ਾਮ ਨੂੰ ਇਤਿਹਾਸ ਦੀ ਕਥਾ ਹੁੰਦੀ ਹੈ, ਸਤਸੰਗਤ ਸਜਦੀ ਹੈ, ਦੀਵਾਨ ਲੱਗਦੇ ਨੇ, ਢਾਡੀ ਵਾਰਾਂ ਗਾਇਨ ਕਰਦੇ ਨੇ, ਕਵਿਸ਼ਰੀ ਜਿਹੜੇ ਜੱਥੇ ਨੇ ਉਹ ਕਵਿਤਾ ਰਾਹੀਂ ਇਤਿਹਾਸ ਸੁਣਾਉਂਦੇ ਨੇ, ਪਰ ਇਨ੍ਹਾਂ ਸਤਸੰਗ ਸਮਾਗਮਾਂ ਦੇ ਵਿੱਚੋਂ ਸਾਡੀ ਜਿਹੜੀ ਨੌਜਵਾਨੀ ਜਿਹੜੀ ਹੈ ਨਾ ਗੁਰੂ ਪਿਆਰੀ ਉਹ ਨਿਰਧਾਰਤ ਹੁੰਦੀ ਹੈ, ਗਾਇਬ ਹੁੰਦੀ ਹੈ। 40 ਸਾਲ ਤੋਂ ਉੱਪਰ ਦੇ ਗੁਰੂ ਪਿਆਰੀ ਜਿਹੜੇ ਨੇ, ਜੀਵ ਜਿਹੜੇ ਨੇ ਉਹ ਜ਼ਿਆਦਾਤਰ ਦੇਖੇ ਜਾਂਦੇ ਨੇ। ਫਿਰ ਅਸੀਂ ਕਹਿੰਦੇ ਹਾਂ ਗੁਰੂ ਪਿਆਰਿਓ ਕਿ ਨੌਜਵਾਨੀ ਕੁਰਾਹੇ ਪੈ ਗਈ, ਨੌਜਵਾਨੀ ਕੁਰਾਹੇ ਪੈ ਗਈ, ਨਸ਼ਿਆਂ ਦੀ ਦਲਦਲ ਦੇ ਵਿੱਚ ਧੱਸ ਗਈ। ਤਾਂ ਕੁਰਾਹੇ ਪੈਣ ਦਾ ਕਾਰਨ, ਨਸ਼ਿਆਂ ਦੀ ਦਲਦਲ ਦੇ ਵਿੱਚ ਧੱਸਣ ਦਾ ਇੱਕ ਕਾਰਨ ਇਹ ਹੈ ਗੁਰੂ ਪਿਆਰਿਓ ਕਿ ਨੌਜਵਾਨੀ ਨੇ ਸਤਸੰਗਤ ਤੋਂ ਮੂੰਹ ਮੋੜ ਲਿਆ। ਸਤਸੰਗਤ ਸਕੂਲ ਹੈ ਤੇ ਜਿਹੜੇ ਬੱਚੇ ਸਕੂਲ ਤੋਂ ਮੂੰਹ ਮੋੜ ਲੈਂਦੇ ਆ ਉਹ ਗਿਆਨਵਾਨ ਕਿਵੇਂ ਹੋਣੇ? ਜੇ ਬੱਚੇ ਨੂੰ ਸਕੂਲ ਗੁਰੂ ਪਿਆਰਿਓ ਜਿਹੜਾ ਹੈ ਉਹ ਅਸੀਂ ਨਹੀਂ ਜਾਣ ਦਿਆਂਗੇ, ਜਾਂ ਜੇ ਬੱਚੇ ਸਕੂਲ ਨਹੀਂ ਆਉਣਗੇ ਤੇ ਉਹ ਵਿਦਿਆਵਾਨ ਕਿਵੇਂ ਹੋਣਗੇ? ਤੇ ਜੇ ਵਿਦਿਆਵਾਨ ਨਹੀਂ ਹੋਣਗੇ ਤੇ ਫਿਰ ਹਨੇਰਾ ਢੋਣਗੇ ਜ਼ਿੰਦਗੀ ਦੇ ਅੰਦਰ। ਇਵੇਂ ਇਹ ਜਿਹੜੀ ਸਤਸੰਗਤ ਹੈ ਇਹ ਸਕੂਲ ਹੈ ਗੁਰੂ ਪਿਆਰਿਓ। ਅਸੀਂ ਸਾਰੇ ਵਿਦਿਆਰਥੀ ਹਾਂ ਤੇ ਗੁਰੂ ਇੱਥੇ ਅਧਿਆਪਕ ਹੈ। ਹੁਣ ਦੱਸੋ ਸੰਸਾਰ ਦੇ ਵਿੱਚ ਗੁਰੂ ਤੋਂ ਵੱਡਾ ਅਧਿਆਪਕ ਕਿਹੜਾ ਹੈ? ਗੁਰੂ ਪਿਆਰਿਓ ਗੁਰੂ ਤੋਂ ਵੱਡਾ ਅਧਿਆਪਕ ਕਿਹੜਾ? ਕੋਈ ਨਹੀਂ ਹੈ ਗੁਰੂ ਪਿਆਰਿਓ। ਤੇ ਗੁਰਬਾਣੀ ਤੋਂ ਵੱਡੀ ਸਿੱਖਿਆ ਕਿਹੜੀ ਹੈ? ਕੋਈ ਨਹੀਂ, ਕੋਈ ਨਹੀਂ ਹੈ। ਗੁਰੂ ਗੁਰੂ ਪਿਆਰਿਓ ਗਿਆਨ ਦੇ ਰਿਹਾ, ਲੈਣ ਵਾਲੇ ਲੈ ਰਹੇ ਨੇ, ਪਰ ਲੈਣ ਵਾਲਿਆਂ ਦੇ ਵਿੱਚ ਗੁਰੂ ਪਿਆਰਿਓ ਸਾਡੀ ਨੌਜਵਾਨੀ ਨਹੀਂ ਦਿਸਦੀ। ਸਾਡੀ ਨੌਜਵਾਨੀ ਜਿਹੜੀ ਹੈ ਗੁਰੂ ਦੀ ਸਿੱਖਿਆ ਲੈਣ ਵਾਲਿਆਂ ਦੇ ਵਿੱਚੋਂ ਗਾਇਬ ਹੈ, ਗਾਇਬ। ਇਹ ਵੀ ਗੁਰੂ ਪਿਆਰਿਓ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਨੌਜਵਾਨੀ ਦੇ ਹਾਣ ਦੀਆਂ ਲੈਵਲ ਦੀਆਂ ਜਿਹੜੀਆਂ ਨੇ ਉਹ ਬਾਤਾਂ ਨਹੀਂ ਹੋ ਰਹੀਆਂ, ਇੰਟਰਪ੍ਰਟੇਸ਼ਨ ਨਹੀਂ ਹੋ ਰਹੀ ਹੈ। ਨੌਜਵਾਨੀ ਆਉਣਾ ਸ਼ੁਰੂ ਕਰੇ ਤਾਂ ਗੁਰੂ ਪਿਆਰਿਓ ਇਹ ਸਭ ਕੁਝ ਸੰਭਵ ਹੈ। ਫੇਰ ਕੁਰਾਹੇ ਪਈ ਨੌਜਵਾਨੀ ਜਿਹੜਾ ਹੈ ਉਹ ਮੋੜਾ ਪੈ ਸਕਦਾ ਜੇ ਉਹ ਸਤਸੰਗਤ ਰੂਪੀ ਸਕੂਲ ਦੇ ਵਿੱਚ ਦਾਖਲ ਹੋ ਜਾਏ। ਸਤਸੰਗਤ ਰੂਪੀ ਸਕੂਲ ਦੇ ਵਿੱਚ ਨਿਤਾ ਪ੍ਰਤੀ ਆਪਣੀ ਹਾਜ਼ਰੀ ਲਗਾਉਣੀ ਸ਼ੁਰੂ ਕਰਦਾ ਹੈ, ਫਿਰ ਮੋੜਾ ਪੈਣਾ ਸਤਸੰਗਤ ਕਰੇ, ਕਿਤਾਬਾਂ ਦੀ ਸੰਗਤ ਕਰੇ। ਕਿਤਾਬਾਂ ਦੀ ਵੀ ਗੁਰਪਿਆਰੀ ਸੰਗਤ ਹੁੰਦੀ ਹੈ, ਪੁਸਤਕਾਂ ਦੀ ਵੀ ਸੰਗਤ ਹੁੰਦੀ ਹੈ। ਪੁਸਤਕਾਂ ਚੋਂ ਇਤਿਹਾਸ ਮਿਲਦਾ ਹੈ, ਨੈਤਿਕ ਸਿੱਖਿਆ ਮਿਲਦੀ ਹੈ, ਗੁਰਬਾਣੀ ਦੀ ਸਮਝ ਦੀਆਂ ਗੁਰਪਿਆਰੀ ਗੱਲਾਂ ਮਿਲਦੀਆਂ ਨੇ। ਉਹ ਵੀ ਗੁਰਪਿਆਰੀ ਛੱਡ ਦਿੱਤਾ ਅਸੀਂ ਕੰਮ, ਪੜ੍ਹਨਾ ਵੀ ਛੱਡ ਦਿੱਤਾ, ਇਤਿਹਾਸ ਫਰੋਲਣਾ ਵੀ ਅਸੀਂ ਛੱਡ ਦਿੱਤਾ, ਇਤਿਹਾਸ ਫਰੋਲਣਾ ਵੀ ਛੱਡ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਸਕ ਪੱਤਰ ਗੁਰਮਤਿ ਪ੍ਰਕਾਸ਼ ਜਿਹੜਾ ਹੈ ਉਹ ਹਰ ਮਹੀਨੇ ਪ੍ਰਕਾਸ਼ਿਤ ਕਰਦੇ, ਘਰਾਂ ਦੇ ਵਿੱਚ ਪੁੱਜਦਾ ਹੈ ਤੇ ਕਈ ਘਰਾਂ ਦੇ ਵਿੱਚ ਉਹ ਗੁਰਮਤਿ ਪ੍ਰਕਾਸ਼ ਜਿਹੜਾ ਹੈ ਉਹ ਟੇਬਲ ਦੇ ਉੱਤੇ ਬਿਨਾਂ ਰੈਪਰ ਖੋਲਿਆਂ ਸਾਰਾ ਮਹੀਨਾ ਪਿਆ ਰਹਿੰਦਾ ਹੈ। ਘਰ ਵਾਲੇ ਉਹ ਲਿਫਾਫੇ ਚੋਂ ਖੋਲ ਕੇ ਦੇਖਣ ਦੀ ਵੀ ਹਿੰਮਤ ਨਹੀਂ ਕਰਦੇ, ਮਹੀਨਾ ਪਿਆ ਰਹਿੰਦਾ, ਉਹ ਲਿਫਾਫੇ ਵਿੱਚੋਂ ਵੀ ਨਹੀਂ ਕੱਢਦੇ ਬਾਹਰ, ਪੜ੍ਹਨਾ ਤਾਂ ਬਹੁਤ ਦੂਰ ਦੀਆਂ ਗੱਲਾਂ। ਇਹ ਕੁਰਾਹੇ ਪੈਣ ਦਾ ਕਾਰਨ ਹੈ ਗੁਰਪਿਆਰੀ ਨੌਜਵਾਨ ਕਿ ਅਸੀਂ ਵਿਦਿਆ ਤੋਂ ਦੂਰ ਹੋ ਗਏ। ਸਕੂਲੀ ਵਿਦਿਆ ਠੀਕ ਹੈ ਗੁਰਪਿਆਰੀ, ਉਹ ਸਾਨੂੰ ਗਿਆਨਵਾਨ ਬਣਾਉਂਦੀ ਹੈ, ਚੁਸਤ ਬਣਾਉਂਦੀ ਹੈ, ਚਲਾਕ ਬਣਾਉਂਦੀ ਹੈ, ਪਰ ਸਮਝ ਜਿਹੜੀ ਅਸਲੀ ਜ਼ਿੰਦਗੀ ਜਿਉਣ ਦੀ ਮਿਲਣੀ ਹੈ ਨਾ, ਉਹ ਤਾਂ ਗੁਰਪਿਆਰੀ ਧਾਰਮਿਕ ਵਿਦਿਆ ਚੋਂ ਮਿਲਣੀ, ਧਾਰਮਿਕ ਵਿਦਿਆ ਚੋਂ, ਇਤਿਹਾਸ ਦੀ ਸਮਝ ਤੋਂ, ਤੇ ਉਹ ਸਤਸੰਗਤ ਰੂਪੀ ਸਕੂਲ ਦੇ ਵਿੱਚ ਹੀ ਸਿੱਖੀ ਜਾਣੀ। ਤਾਂ ਅੱਜ ਗੁਰਪਿਆਰੀ ਮਹਾਨ ਬ੍ਰਹਮ ਗਿਆਨੀ ਪੁਰਖ ਬਾਬਾ ਬੁੱਢਾ ਸਾਹਿਬ ਜੀ ਦਾ ਜਨਮਦਿਨ ਤੇ ਮਹਾਨ ਯੋਧੇ ਜਰਨੈਲ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵੀ ਗੁਰਪਿਆਰੀ ਮਹਾਨ ਸੇਵਾ ਨਿਭਾਈ, ਮੁੱਖ ਸੇਵਾਦਾਰ ਵਜੋਂ ਯੋਧੇ ਸਨ, ਸੂਰਬੀਰ ਸਨ, ਉਨ੍ਹਾਂ ਦਾ ਅੱਜ ਚਲਾਣੇ ਦਾ ਦਿਨ ਵੀ ਹੈ। ਔਰ ਇਨ੍ਹਾਂ ਦੋ ਇਤਿਹਾਸਕ ਦਿਹਾੜਿਆਂ ਦੇ ਉੱਤੇ ਅੱਜ ਗੁਰੂ ਨਾਨਕ ਸਾਹਿਬ ਜੀ ਸਾਨੂੰ ਕੀ ਕਹਿ ਰਹੇ ਨੇ ਇਹ ਅਸੀਂ ਸੁਣਨਾ ਹੈ। ਗੁਰਪਿਆਰੇ ਦੋਨੋਂ ਇਤਿਹਾਸਕ ਪਰਵਾਂ ਦੇ ਉੱਤੇ ਅੱਜ ਸਾਨੂੰ ਗੁਰੂ ਨਾਨਕ ਸਾਹਿਬ ਜੀ ਆਪਣੇ ਕੋਲ ਬਿਠਾ ਕੇ ਕੀ ਸਮਝਾਉਂਦੇ ਨੇ ਉਹ ਆਪਾਂ ਨੇ ਗੁਰਪਿਆਰੀ ਜਾਣਕਾਰੀ ਲੈਣੀ। ਸ਼ਬਦ ਦਾ ਮੁੱਖ ਭਾਵ ਜਿਹੜਾ ਹੈ, ਕੇਂਦਰੀ ਭਾਵ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਸੈਂਟਰਲ ਆਈਡੀਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਰਹਾਓ ਦੀ ਪੰਕਤੀ ਚ ਸਮੋਇਆ ਹੈ। ਰਹਾਓ ਦੀ ਪੰਕਤੀ ਚ, ਰਹਾਓ ਦੀ ਪੰਕਤੀ ਚ ਦੀਨ ਦੁਨੀਆਂ ਦੇ ਬਾਲੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਧਿਆਨ ਦਿਓ ਗੁਰੂ ਪਿਆਰਿਓ, ਕਹਿੰਦੇ ਨਾ ਜਾਣਾ ਹਰੇ, ਹਰੇ ਹਰੇ ਕੀ ਹੈ ਗੁਰੂ ਪਿਆਰਿਓ, ਇਹ ਸੰਬੋਧਨ ਹੈ ਅਕਾਲ ਪੁਰਖ ਨੂੰ। ਹਰੀ ਕਿਹਾ, ਹਰੀ ਭਾਵ ਵਾਹਿਗੁਰੂ, ਅਕਾਲ ਪੁਰਖ ਪਰਮੇਸ਼ਵਰ, ਸਵਾਮੀ ਕਹਿ ਲਓ, ਪਾਰ ਬ੍ਰਹਮ ਕਹਿ ਲਓ, ਰਾਮ ਕਹਿ ਲਓ, ਈਸ਼ਵਰ ਕਹਿ ਲਓ, ਬਾਣੀ ਚ ਬਹੁਤ ਨਾਮ ਆਏ। ਇੱਥੇ ਹਰੇ, ਹਰੇ ਦਾ ਮਤਲਬ ਹੈ ਗੁਰੂ ਪਿਆਰਿਓ ਅਕਾਲ ਪੁਰਖ, ਕਹਿੰਦੇ ਹੇ ਵਾਹਿਗੁਰੂ। ਹੁਣ ਇਸ ਪੰਗਤੀ ਚ ਧੰਨ ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਨਾਲ ਗੱਲਾਂ ਕਰਦੇ ਨੇ, ਪਰ ਅਸੀਂ ਸੁਣਦੇ ਪਏ। ਹੁਣ ਜਦੋਂ ਦੋ ਹਸਤੀਆਂ ਗੱਲਾਂ ਕਰ ਰਹੀਆਂ ਗੁਰੂ ਪਿਆਰਿਓ, ਇੱਕ ਅਕਾਲ ਪੁਰਖ, ਦੂਸਰੇ ਅਕਾਲ ਪੁਰਖ ਦੇ ਸਰੂਪ ਧੰਨ ਗੁਰੂ ਨਾਨਕ ਸਾਹਿਬ ਜੀ, ਦੇਖੋ ਕਮਾਲ ਦੀ ਗੱਲ, ਇੱਕ ਅਕਾਲ ਪੁਰਖ, ਦੂਸਰੇ ਧੰਨ ਗੁਰੂ ਨਾਨਕ ਸਾਹਿਬ ਜੀ ਗੱਲਾਂ ਕਰਦੇ ਪਏ ਨੇ ਤੇ ਅਸੀਂ ਸੁਣਦੇ ਪਏ। ਜਦੋਂ ਦੋ ਵਿਦਵਾਨ ਗੱਲਾਂ ਕਰਦੇ ਹੋਣ ਨਾ, ਆਪਸ ਦੇ ਵਿੱਚ ਪ੍ਰਸ਼ਨ ਉੱਤਰ ਕਰਦੇ ਪਏ ਹੋਣ ਤੇ ਜਿਹੜੇ ਕੋਲ ਬੈਠੇ ਸੁਣਦੇ ਆ ਨਾ ਗੁਰਪਿਆਰੇ, ਉਹਨਾਂ ਨੂੰ ਵੀ ਵੱਡਾ ਲਾਹਾ ਮਿਲਦਾ, ਉਹਨਾਂ ਨੂੰ ਵੀ ਵੱਡੀ ਜਾਣਕਾਰੀ ਹਾਸਲ ਹੁੰਦੀ ਹੈ, ਵੱਡਾ ਗਿਆਨ ਹਾਸਲ ਹੁੰਦਾ। ਹੁਣ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਨੂੰ ਕਹਿੰਦੇ, ਹੇ ਅਕਾਲ ਪੁਰਖ, ਨਾ ਜਾਣਾ, ਅਸੀਂ ਨਹੀਂ ਜਾਣਦੇ, ਅਸੀਂ ਨਹੀਂ ਜਾਣਦੇ, ਕੀ ਨਹੀਂ ਜਾਣਦੇ, ਮੇਰੀ ਕਵਣ ਗਤੇ, ਮੇਰੀ ਹਾਲਤ ਕਿਹੜੀ ਹੈ, ਮੇਰੀ ਹਾਲਤ ਕੀ ਹੈ, ਅਸੀਂ ਨਹੀਂ ਜਾਣਦੇ, ਸਾਨੂੰ ਨਹੀਂ ਪਤਾ ਸਾਡੀ ਹਾਲਤ ਕੀ ਹੈ। ਗਤੇ, ਜਿਹੜਾ ਗਤ ਲਫ਼ਜ਼ ਹੈ ਨਾ ਗੁਰਪਿਆਰੇ, ਗਤ ਗਤ ਤੋਂ ਹੀ ਬਣਿਆ, ਗਤੀ ਤੇ ਗਤ, ਬਾਣੀ ਚ ਗਤੀ ਵੀ ਆਉਂਦਾ, ਗਤੇ ਵੀ ਆਉਂਦਾ। ਗਤੀ ਦੇ ਦੋ ਅਰਥ ਹੁੰਦੇ ਨੇ ਗੁਰਪਿਆਰੇ, ਇੱਕ ਗਤੀ ਦਾ ਅਰਥ ਹੁੰਦਾ ਰਫਤਾਰ, ਲੇਕਿਨ ਇੱਕ ਗਤੀ ਦਾ ਅਰਥ ਹੁੰਦਾ ਅਵਸਥਾ। ਬਾਣੀ ਚ ਜਿਹੜਾ ਗਤੀ ਲਫ਼ਜ਼ ਜਾਂ ਗਤੇ ਲਫ਼ਜ਼ ਆਇਆ ਨਾ ਗੁਰਪਿਆਰੇ, ਜਾਂ ਗਤ ਲਫ਼ਜ਼ ਆਇਆ, ਇਹਦਾ ਅਰਥ ਹੈ ਅਵਸਥਾ, ਅਵਸਥਾ ਹਾਲਤ। ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਨੂੰ ਕਹਿੰਦੇ, ਹੇ ਅਕਾਲ ਪੁਰਖ, ਇਸ ਵਕਤ ਸਾਡੀ ਹਾਲਤ ਕੀ ਹੈ ਅਸੀਂ ਨਹੀਂ ਜਾਣਦੇ। ਕਿੱਡੀ ਕਮਾਲ ਦੀ ਗੱਲ ਹੈ, ਗੁਰੂ ਨਾਨਕ ਸਾਹਿਬ ਜੀ ਨੂੰ ਸਾਡੀ ਹਾਲਤ ਦਾ ਨਹੀਂ ਪਤਾ, ਆਪਣੀ ਹਾਲਤ ਦਾ ਨਹੀਂ ਪਤਾ। ਇਹ ਸਵਾਲ ਪੈਦਾ ਹੁੰਦਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੀ ਹਾਲਤ ਦਾ, ਆਪਣੀ ਅਵਸਥਾ ਦਾ ਨਹੀਂ ਪਤਾ? ਪਤਾ ਹੈ ਗੁਰੂ ਪਿਆਰਿਓ, ਫਿਰ ਉਹ ਅਕਾਲ ਪੁਰਖ ਨੂੰ ਕਿਉਂ ਕਹਿੰਦੇ ਨੇ ਕਿ ਅਸੀਂ ਨਹੀਂ ਜਾਣਦੇ ਸਾਡੀ ਹਾਲਤ ਕੀ ਹੈ, ਸਾਡੀ ਅਵਸਥਾ ਕੀ ਹੈ? ਬੱਚਾ ਗੁਰੂ ਪਿਆਰਿਓ ਜਿੰਨਾ ਮਰਜ਼ੀ ਜਿਹੜਾ ਹੈ ਉਹ ਗਿਆਨਵਾਨ ਸਮਝਦਾਰ ਹੋ ਜਾਏ, ਲੇਕਿਨ ਉਹ ਪਿਤਾ ਦਾ ਪੁੱਤਰ ਹੀ ਰਹਿੰਦਾ ਹੈ। ਪਿਤਾ ਦੇ ਅੱਗੇ ਉਹ ਪੁੱਤਰ ਹੀ ਹੁੰਦਾ ਹੈ ਗੁਰੂ ਪਿਆਰਿਓ। ਅਸੀਂ ਸਿੱਖ ਹਾਂ, ਸਾਰੀ ਉਮਰ ਸਿੱਖਣ ਵਾਲੇ। ਜਿਹੜਾ ਗੁਰੂ ਪਿਆਰਿਓ ਜੀਵ ਹਮੇਸ਼ਾ ਹੀ ਆਪਣੇ ਇਸ਼ਟ ਦੇ ਅੱਗੇ, ਆਪਣੇ ਵੱਡੇ ਦੇ ਅੱਗੇ ਝੋਲੀ ਅੱਡ ਕੇ ਇਹ ਆਖਦਾ ਨਾ ਕਿ ਮਹਾਰਾਜ ਮੈਂ ਅਗਿਆਨੀ ਹਾਂ, ਮੈਨੂੰ ਸਮਝ ਨਹੀਂ, ਮੈਨੂੰ ਭਰ, ਤੇ ਉਹ ਭਰਿਆ ਜਾਂਦਾ ਹੈ ਗੁਰੂ ਪਿਆਰਿਓ, ਉਹ ਭਰਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੀ ਅਵਸਥਾ ਜਿਹੜੀ ਹੈ ਉਹ ਬਹੁਤ ਵੱਡੀ ਹੈ, ਬਹੁਤ ਉੱਚੀ ਹੈ, ਬਹੁਤ ਉੱਚੀ। ਉਹ ਅਕਾਲ ਪੁਰਖ ਨੂੰ ਕਹਿ ਰਹੇ ਨੇ ਕਿ ਹੇ ਵਾਹਿਗੁਰੂ, ਸਾਡੀ ਹਾਲਤ ਕਿਹੜੀ ਹੈ, ਕੀ ਹੈ, ਅਸੀਂ ਨਹੀਂ ਜਾਣਦੇ, ਅਸੀਂ ਨਹੀਂ ਜਾਣਦੇ। ਭਾਵ ਉਹ ਇੱਥੇ ਆਪਣੀ ਹਾਲਤ ਨੂੰ ਵੱਡਾ ਨਹੀਂ ਕਹਿ ਰਹੇ, ਉਹ ਕਹਿ ਰਹੇ ਨੇ ਕਿ ਮਹਾਰਾਜ ਅਜੇ ਵੀ ਛੋਟੀ ਹੈ, ਅਜੇ ਵੀ ਛੋਟੀ ਹੈ, ਅਜੇ ਵੀ ਥੱਲੇ ਹੈ ਅਵਸਥਾ। ਹਾਲਾਂਕਿ ਸਿੱਖ ਦੀ ਨਜ਼ਰ ਚ ਗੁਰੂ ਨਾਨਕ ਸਾਹਿਬ ਦੀ ਅਵਸਥਾ ਦਾ ਕੋਈ ਪਾਰ ਨਹੀਂ ਗੁਰੂ ਪਿਆਰਿਓ। ਉਹ ਸਾਨੂੰ ਸਮਝਾ ਰਹੇ ਨੇ, ਇਹਦੇ ਨਾਲ ਸਾਨੂੰ ਵੀ ਸਿੱਖਿਆ ਮਿਲ ਰਹੀ ਹੈ ਕਿ ਜਿੰਨੇ ਮਰਜ਼ੀ ਵੱਡੇ ਹੋ ਜਾਓ ਦੁਨੀਆਂ ਚ, ਪਰ ਜਦੋਂ ਆਪਣੇ ਗੁਰੂ ਦੇ ਅੱਗੇ ਖੜੋਣਾ ਹੈ, ਗੁਰੂ ਦੇ ਅੱਗੇ ਜਾਣਾ ਹੈ, ਆਪਣੇ ਇਸ਼ਟ ਦੇ ਅੱਗੇ ਜਾਣਾ, ਤੇ ਹਮੇਸ਼ਾ ਛੋਟੇ ਬਣ ਕੇ ਜਾਣਾ, ਛੋਟੇ ਬਣ ਕੇ ਜਾਣਾ। ਜੇ ਕੁਝ ਲੈਣਾ ਤਾਂ, ਜੇ ਕੁਝ ਲੈਣਾ ਤਾਂ ਛੋਟੇ ਬਣ ਕੇ ਜਾਣਾ, ਕਦੇ ਵੱਡਾਪਣ ਜ਼ਾਹਰ ਨਹੀਂ ਕਰਨਾ ਉੱਥੇ। ਤੇ ਜੇ ਤੁਸੀਂ ਛੋਟੇ ਬਣ ਕੇ ਜਾਓਗੇ, ਤੁਹਾਡਾ ਇਸ਼ਟ, ਤੁਹਾਡਾ ਗੁਰੂ ਤੁਹਾਨੂੰ ਸੰਸਾਰ ਦੇ ਵਿੱਚ ਵੱਡੇ ਹੀ ਰੱਖੇਗਾ। ਤੇ ਜੇ ਤੁਸੀਂ ਵੱਡੇ ਬਣ ਕੇ ਚਲੇ ਗਏ ਨਾ ਗੁਰੂ ਦੇ ਕੋਲ, ਤੇ ਤੁਸੀਂ ਛੋਟੇ ਹੋ ਜਾਓਗੇ, ਛੋਟੇ ਹੋ ਜਾਓਗੇ ਗੁਰੂ ਪਿਆਰਿਓ, ਛੋਟੇ। ਗੁਰੂ ਦੇ ਕੋਲ ਹਮੇਸ਼ਾ ਨਿਮਾਣੇ ਬਣ ਕੇ, ਨਿਤਾਣੇ ਬਣ ਕੇ, ਨਿਆਸਰੇ ਬਣ ਕੇ ਜਾਣਾ। ਭਾਵੇਂ ਜਿੱਡਾ ਮਰਜ਼ੀ ਮਾਣ ਹੋਵੇ ਸੰਸਾਰ ਚ, ਪਰ ਜਦੋਂ ਗੁਰੂ ਦੇ ਅੱਗੇ ਜਾਣਾ, ਗੁਰੂ ਦੇ ਅੱਗੇ ਖੜੋਣਾ, ਤੇ ਨਿਮਾਣੇ ਬਣ ਕੇ ਖੜੋਣਾ। ਜਿੰਨੀਆਂ ਮਰਜ਼ੀ ਗੁਰੂ ਪਿਆਰੀਓ ਪ੍ਰਾਪਰਟੀਆਂ ਹੋਣ, ਜ਼ਮੀਨਾਂ ਜਾਇਦਾਦਾਂ ਹੋਣ, ਧੀਆਂ ਪੁੱਤਰ ਹੋਣ, ਪਰ ਗੁਰੂ ਦੇ ਅੱਗੇ ਨਿਆਸਰਾ ਬਣ ਕੇ ਖੜੋਣਾ। ਫਿਰ ਗੁਰੂ ਬਾਂਹ ਫੜਦਾ ਗੁਰੂ ਪਿਆਰੀ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਹਿੰਦੇ ਹੇ ਹਰੀ, ਹੇ ਅਕਾਲ ਪੁਰਖ, ਨਾ ਜਾਣਾ ਮੇਰੀ ਕਵਨ ਗਤੇ, ਮੇਰੀ ਅਵਸਥਾ ਕੀ ਹੈ, ਮੈਨੂੰ ਨਹੀਂ ਪਤਾ ਅਕਾਲ ਪੁਰਖ ਜੀ। ਫਿਰ ਅਕਾਲ ਪੁਰਖ ਕਹਿੰਦੇ ਨੇ ਅੱਗੇ ਕਹੋ, ਤਾਂ ਗੁਰੂ ਨਾਨਕ ਸਾਹਿਬ ਜੀ ਦੂਜੀ ਪੰਕਤੀ ਚ ਇੱਕ ਹੋਰ ਬਚਨ ਕਹਿੰਦੇ ਨੇ, ਧਿਆਨ ਦਿਓ ਗੁਰੂ ਪਿਆਰੇ। ਅਕਾਲ ਪੁਰਖ ਨੂੰ ਕਹਿੰਦੇ ਨੇ ਗੁਰੂ ਨਾਨਕ ਸਾਹਿਬ, ਕਹਿੰਦੇ ਹਮ ਮੂਰਖ। ਕੌਣ ਕਹਿ ਰਿਹਾ ਗੁਰੂ ਪਿਆਰੀ ਇਹ ਸ਼ਬਦ? ਹਮ ਮੂਰਖ ਅਗਿਆਨ, ਹਮ ਮੂਰਖ ਅਗਿਆਨ। ਕੌਣ ਕਹਿ ਰਿਹਾ? ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਕਿਹਨੂੰ ਕਹਿ ਰਹੇ ਨੇ? ਅਕਾਲ ਪੁਰਖ ਨੂੰ। ਉਹ ਸਾਨੂੰ ਸਮਝ ਪੈ ਰਹੀ ਹੈ, ਸਾਨੂੰ ਸਮਝਾ ਰਹੀ ਹੈ ਬਾਣੀ, ਸਾਨੂੰ ਇਹ ਵਾਰਤਾਲਾਪ ਜਿਹੜਾ ਹੈ ਗੁਰੂ ਨਾਨਕ ਸਾਹਿਬ ਦਾ ਤੇ ਅਕਾਲ ਪੁਰਖ ਦਾ, ਇਹ ਦੱਸ ਰਿਹਾ ਕਿ ਅਕਾਲ ਪੁਰਖ ਦੇ ਅੱਗੇ ਹਮੇਸ਼ਾ ਨਿਤਾਣੇ ਨਿਮਾਣੇ ਬਣ ਕੇ ਖੜੋਣੇ, ਅਗਿਆਨੀ ਬਣ ਕੇ ਖੜੋਣਾ। ਹੁਣ ਗੁਰੂ ਨਾਨਕ ਸਾਹਿਬ ਤੋਂ ਵੱਡਾ ਗੁਰੂ ਪਿਆਰੀਓ ਸਿਆਣਾ ਪੁਰਖ ਕਿਹੜਾ ਜਗਤ ਦੇ ਵਿੱਚ? ਕੋਈ ਹੋਵੇ ਗੁਰੂ ਪਿਆਰੀਓ, ਲੇਕਿਨ ਸਿੱਖ ਦੀ ਨਜ਼ਰ ਦੇ ਵਿੱਚ ਕੇਵਲ ਗੁਰੂ ਨਾਨਕ ਸਾਹਿਬ। ਦੁਨੀਆਂ ਜਿਹਨੂੰ ਮਰਜ਼ੀ ਸਮਝੀ ਪਏ। ਹਰ ਬੰਦਾ ਆਪਣੇ ਇਸ਼ਟ ਨੂੰ ਗੁਰੂ ਪਿਆਰੀ ਸਭ ਤੋਂ ਮਹਾਨ ਹਸਤੀ ਕਹਿੰਦਾ, ਮੁਬਾਰਕ ਹੈ। ਅਸੀਂ ਸਿੱਖ ਹਾਂ, ਸਾਡੇ ਸਿੱਖਾਂ ਦੀ ਦ੍ਰਿਸ਼ਟੀ ਦੇ ਵਿੱਚ ਸਭ ਤੋਂ ਵੱਡੇ ਧੰਨ ਗੁਰੂ ਨਾਨਕ ਸਾਹਿਬ, ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕੱਲ ਰਾਖੀ ਮੇਰੀ। ਜਿਹਨੇ ਧਰਮ ਸਮਝ ਲਿਆ ਨਾ ਗੁਰੂ ਪਿਆਰੀ, ਧਰਮ ਜਾਣ ਲਿਆ, ਉਹ ਆਪਣੇ ਸਤਿਗੁਰੂ ਨੂੰ ਸੰਸਾਰ ਦਾ ਸਭ ਤੋਂ ਵੱਡਾ ਗੁਰੂ ਪਿਆਰੀ ਜਿਹੜਾ ਹੈ ਉਹ ਪੁਰਖ ਕਬੂਲ ਕਰਦਾ ਹੈ। ਮੁਸਲਮਾਨਾਂ ਦੀ ਬਾਤ ਕਰੀਏ, ਮੁਸਲਮਾਨ ਹਜ਼ਰਤ ਮੁਹੰਮਦ ਨੂੰ ਲਾਸਟ ਪ੍ਰੋਫਿਟ ਕਹਿੰਦੇ ਨੇ, ਲਾਸਟ ਪੈਗੰਬਰ ਕਹਿੰਦੇ। ਮੁਬਾਰਕ ਹੈ ਉਹਨਾਂ ਨੂੰ, ਇਹ ਉਹਨਾਂ ਦੇ ਧਰਮ ਹੈ, ਉਹਨਾਂ ਦੀ ਪਰੰਪਰਾ ਹੈ, ਉਹਨਾਂ ਦੀ ਸੋਚਣੀ ਹੈ, ਉਹਨਾਂ ਦਾ ਧਰਮ, ਉਹਨਾਂ ਦੀ ਸੋਚਣੀ, ਉਹਨਾਂ ਦੀ ਪਰੰਪਰਾ, ਉਹਨਾਂ ਦਾ ਖਿਆਲ, ਉਹਨਾਂ ਨੂੰ ਮੁਬਾਰਕ ਹੈ। ਹਿੰਦੂਆਂ ਲਈ ਦੇਵੀ ਦੇਵਤੇ ਪ੍ਰਥਮ ਨੇ, ਔਰ ਦੇਵੀ ਦੇਵਤਿਆਂ ਦੇ ਵਿੱਚੋਂ ਤਿੰਨ ਦੇਵਤੇ ਸਭ ਤੋਂ ਪ੍ਰਥਮ ਨੇ, ਬ੍ਰਹਮਾ ਵਿਸ਼ਨੂੰ ਤੇ ਮਹੇਸ਼। ਉਹਨਾਂ ਦਾ ਖਿਆਲ ਹੈ, ਉਹਨਾਂ ਦੀ ਪਰੰਪਰਾ ਹੈ, ਉਹਨਾਂ ਦੀ ਮਰਿਆਦਾ ਹੈ, ਉਹਨਾਂ ਦਾ ਧਰਮ ਹੈ, ਉਹਨਾਂ ਨੂੰ ਮੁਬਾਰਕ ਹੈ। ਅਸੀਂ ਗੁਰੂ ਪਿਆਰੀ ਉਹਨਾਂ ਨੂੰ ਨੀਵੇਂ ਕਹਿ ਕੇ ਕਿਉਂ ਨੀਵੇਂ ਹੋਣਾ? ਸਾਨੂੰ ਇੰਨਾ ਪਤਾ ਕਿ ਸਾਡੇ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਡੇ ਪੁਰਖ ਨੇ। ਅਸੀਂ ਆਪਣੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵੱਡਾ ਕਹਿਣਾ ਗੁਰੂ ਪਿਆਰਿਓ। ਅਸੀਂ ਕਿਸੇ ਦੇ ਪੀਰ ਪੈਗੰਬਰ ਔਲੀਏ ਦੇਵੀ ਦੇਵਤੇ ਨੂੰ ਛੋਟਾ ਕਿਉਂ ਕਹੀਏ? ਕਿਉਂ ਕਹੀਏ? ਅਸੀਂ ਜੇ ਅਸੀਂ ਛੋਟਾ ਕਹਾਂਗੇ ਫਿਰ ਉਹ ਸਾਡੇ ਨੂੰ ਛੋਟਾ ਕਹਿਣਗੇ, ਜੇ ਅਸੀਂ ਉਹਨਾਂ ਦੇ ਇਸ਼ਟ ਨੂੰ ਛੋਟਾ ਕਹਾਂਗੇ ਉਹ ਸਾਡੇ ਇਸ਼ਟ ਨੂੰ ਛੋਟਾ ਕਹਿਣਗੇ, ਤੇ ਜੇ ਕੋਈ ਸਾਡੇ ਇਸ਼ਟ ਨੂੰ ਛੋਟਾ ਕਹੇਗਾ ਤੇ ਫਿਰ ਉਹਦੇ ਗੁਨਾਹਾਂ ਦੇ ਭਾਗੀ ਤਾਂ ਗੁਰੂ ਪਿਆਰੇ ਅਸੀਂ ਵੀ ਹੋਵਾਂਗੇ ਨਾ, ਕਿਉਂਕਿ ਅਸੀਂ ਕੁਹਾਇਆ, ਅਸੀਂ ਉਹਨਾਂ ਨੂੰ ਕੁਹਾਇਆ। ਜੇ ਕੋਈ ਸਾਡੇ ਇਸ਼ਟ ਨੂੰ ਬਿਨਾਂ ਵਜ੍ਹਾ ਛੋਟਾ ਕਹਿ ਰਿਹਾ ਉਹ ਆਪਣਾ ਗੁਰੂ ਪਿਆਰੇ ਜਿਹੜਾ ਹੈ ਦੀਵਾਲੀਆਪਨ ਪਾਗਲਪਨ ਜਿਹੜਾ ਹੈ ਉਹ ਜ਼ਾਹਰ ਕਰ ਰਿਹਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਸਭ ਤੋਂ ਵੱਡਾ ਸਤਿਗੁਰ ਨਾਨਕ। ਬਸ ਸਾਡਾ ਇਸ ਪੰਗਤੀ ਦੇ ਉੱਤੇ ਵਿਸ਼ਵਾਸ ਹੈ, ਕਿੰਨਾ ਵਿਸ਼ਵਾਸ ਹੈ ਇਹ ਬਿਆਨ ਤੋਂ ਪਰੇ। ਸਾਡਾ ਵਿਸ਼ਵਾਸ ਹੈ ਕਿ ਗੁਰੂ ਨਾਨਕ ਸਾਹਿਬ ਜੀ ਵੱਡੇ ਪੁਰਖ ਨੇ, ਤੇ ਗੁਰੂ ਨਾਨਕ ਸਾਹਿਬ ਜੀ ਜਿਹੜੇ ਵੱਡੇ ਪੁਰਖ ਨੇ ਜਦੋਂ ਉਹ ਵੱਡੇ ਅਕਾਲ ਪੁਰਖ ਨਾਲ ਬਾਤ ਪਾਉਂਦੇ ਨੇ, ਗੱਲ ਕਰਦੇ ਨੇ, ਤੇ ਉਹਨਾਂ ਨੂੰ ਕਹਿੰਦੇ ਨੇ ਹਮ ਮੂਰਖ ਅਗਿਆਨ ਸ਼ਰਨ ਪ੍ਰਭ ਤੇਰੀ। ਹੇ ਵਾਹਿਗੁਰੂ, ਸਾਨੂੰ ਅਵਸਥਾ ਦਾ ਨਹੀਂ ਪਤਾ ਹੈ ਸਾਡੀ, ਲੇਕਿਨ ਇੱਕ ਚੀਜ਼ ਹੈ ਕਿ ਅਸੀਂ ਭਾਵੇਂ ਮੂਰਖ ਹਾਂ, ਅਗਿਆਨੀ ਹਾਂ, ਲੇਕਿਨ ਤੇਰੀ ਸ਼ਰਨ ਦੇ ਵਿੱਚ ਆਏ, ਤੇਰੀ ਸ਼ਰਨ ਦੇ ਵਿੱਚ ਹਾਂ। ਹਮ ਮੂਰਖ ਅਗਿਆਨ ਸ਼ਰਨ ਪ੍ਰਭ ਤੇਰੀ, ਤੇਰੀ ਸ਼ਰਨ ਦੇ ਵਿੱਚ ਆ ਅਕਾਲ ਪੁਰਖ। ਫਿਰ ਕਹਿੰਦੇ ਕਰ ਕਿਰਪਾ ਰੱਖ ਹੋ ਮੇਰੀ ਲਾਜ ਪਤੇ। ਹੇ ਅਕਾਲ ਪੁਰਖ ਕਿਰਪਾ ਕਰੋ, ਕਿਰਪਾ ਕਰਕੇ ਮੇਰੀ ਲਾਜ ਰੱਖ ਲਓ, ਮੇਰੀ ਇੱਜ਼ਤ ਰੱਖ ਲਓ, ਮੇਰੀ ਲਾਜ ਰੱਖ ਲਓ, ਮੇਰੀ ਇੱਜ਼ਤ ਰੱਖ ਲਓ। ਸਾਡੀ ਅਵਸਥਾ ਦਾ ਸਾਨੂੰ ਵੀ ਪਤਾ ਕੀ ਹੈ, ਅੱਜ ਸਾਨੂੰ ਵੀ ਗੁਰੂ ਪਿਆਰੇ ਆਪਣੀ ਅਵਸਥਾ ਦਾ ਨਹੀਂ ਪਤਾ, ਅਸੀਂ ਕਿੱਥੇ ਕਿਸ ਲੈਵਲ ਤੇ ਖੜੋਤੇ। ਅਸੀਂ ਹਾਂ ਇਨਸਾਨ, ਲੋਕ ਸਾਨੂੰ ਇਨਸਾਨ ਕਹਿੰਦੇ ਆ, ਪਰ ਸਾਡੀ ਅਵਸਥਾ ਜਿਹੜੀ ਹੈ ਉਹ ਸਾਨੂੰ ਆਪਣੇ ਆਪ ਨੂੰ ਪਸ਼ੂਆਂ ਨਾਲੋਂ ਵੀ ਗੁਰੂ ਪਿਆਰੇ ਥੱਲੇ ਨਜ਼ਰ ਆ ਰਹੀ, ਪਸ਼ੂਆਂ ਨਾਲੋਂ ਵੀ। ਫਿਰ ਕੀ ਕਰੀਏ? ਕਿਹੜੀ ਯੁਗਤ ਹੈ, ਕਿਹੜਾ ਤਰੀਕਾ ਹੈ, ਕਿਹੜਾ ਢੰਗ ਹੈ ਜਿਹਦੇ ਨਾਲ ਅਸੀਂ ਆਪਣੀ ਅਵਸਥਾ ਨੂੰ ਉੱਚਾ ਚੁੱਕਣਾ? ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੰਗਤੀ ਰਾਹੀਂ ਸਾਨੂੰ ਸਮਝਾ ਰਹੇ ਨੇ, ਕਹਿੰਦੇ ਇੱਕੋ ਹੀ ਢੰਗ, ਇੱਕੋ ਹੀ ਤਰੀਕਾ ਕਿ ਪਾਰ ਬ੍ਰਹਮ ਪੁਰਖ ਅਕਾਲ ਪੁਰਖ ਦੀ ਸ਼ਰਨ ਚ ਆ ਜਾਓ, ਉਹਦੀ ਸ਼ਰਨ ਚ ਆ ਜਾਓ, ਉਹਦੀ ਸ਼ਰਨ ਚ ਆ ਕੇ ਅਰਦਾਸ ਕਰੋ ਉਹਦੇ ਅੱਗੇ, ਆਖੋ ਉਸ ਨੂੰ ਕਿ ਕਰ ਕਿਰਪਾ ਰੱਖੋ ਮੇਰੀ ਲਾਜ ਪਤੇ। ਕਹਿੰਦੇ ਉਹਨੇ ਤੁਹਾਡੀ ਲਾਜ ਰੱਖ ਲੈਣੀ, ਤੁਹਾਡੀ ਅਵਸਥਾ ਉੱਚੀ ਕਰ ਦੇਣੀ, ਹੋਰ ਕੋਈ ਤਰੀਕਾ ਨਹੀਂ ਗੁਰੂ ਪਿਆਰੇ। ਹੋਰ ਜਿੰਨੇ ਮਰਜ਼ੀ ਯਤਨ ਕਰੀ ਜਾਇਓ, ਜਿੰਨੇ ਮਰਜ਼ੀ ਢੰਗ ਤਰੀਕੇ ਵਰਤੀ ਜਾਇਓ ਵੀ ਅਸੀਂ ਧਾਰਮਿਕ ਹੋ ਜਾਈਏ, ਧਾਰਮਿਕ ਹੋ ਜਾਈਏ, ਧਾਰਮਿਕ ਹੋ ਜਾਈਏ, ਨਹੀਂ ਹੋਇਆ ਜਾਣਾ ਧਾਰਮਿਕ, ਨਹੀਂ ਹੋਇਆ ਜਾਣਾ ਗੁਰੂ ਪਿਆਰੇ ਧਾਰਮਿਕ ਯਤਨਾਂ ਦੇ ਨਾਲ। ਬੜੇ ਯਤਨ ਕਰਦੇ ਨੇ ਧਾਰਮਿਕ ਹੋਣ ਦੇ, ਕੋਈ ਤੀਰਥਾਂ ਤੇ ਜਾਂਦਾ, ਬਾਣੀ ਕਹਿੰਦੀ ਤੀਰਥਾਂ ਤੇ ਜਾਂਦਾ ਤੇ ਹੋਮੇ ਚੜਾਇਆ ਹੁੰਦਾ, ਤੀਰਥਾਂ ਤੇ ਜਾਂਦਾ ਤੇ ਹੋਮੇ ਚੜਾਇਆ ਹੁੰਦਾ, ਕੋਈ ਜਪ ਤਪ ਕਰਦਾ ਹੋਮੇ ਚੜਾਇਆ ਹੁੰਦਾ। ਇਹ ਤਾਂ ਇੱਕੋ ਹੀ ਤਰੀਕਾ ਹੈ ਜੋ ਗੁਰੂ ਨਾਨਕ ਸਾਹਿਬ ਨੇ ਇਸਤੇਮਾਲ ਕੀਤਾ ਤੇ ਸਾਨੂੰ ਕਰਨ ਦਾ ਬਲ ਸਿਖਾ ਰਹੇ ਨੇ ਕਿ ਅਕਾਲ ਪੁਰਖ ਦੀ ਸ਼ਰਨ ਚ ਪੈ ਜਾਓ, ਆਪਣੇ ਇਸ਼ਟ ਦੀ ਸ਼ਰਨ ਚ ਪੈ ਜਾਓ, ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਓ ਤੇ ਅਰਦਾਸ ਕਰੋ ਕਿ ਹੇ ਅਕਾਲ ਪੁਰਖ ਪਰਮੇਸ਼ਵਰ ਜੀ, ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਹਮ ਮੂਰਖ ਅਗਿਆਨ, ਸ਼ਰਨ ਪ੍ਰਭ ਤੇਰੀ ਕਰ ਕਿਰਪਾ, ਰੱਖ ਹੋ ਮੇਰੀ ਲਾਜ ਪਤੇ, ਨਾ ਜਾਣਾ ਹਰੇ ਮੇਰੀ ਕਵਨ ਕਦੇ। ਇਹ ਗੁਰੂ ਨਾਨਕ ਸਾਹਿਬ ਜੀ ਰਹਾਉ ਦੀ ਪੰਕਤੀ ਚ ਕਹਿੰਦੇ ਨੇ। ਹੁਣ ਸਮੁੱਚੇ ਸ਼ਬਦ ਵਿੱਚ ਕੀ ਕਹਿੰਦੇ ਨੇ, ਆਓ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ, ਸਮਾਂ ਬੜਾ ਗੁਰੂ ਪਿਆਰਿਓ ਘੱਟ ਹੈ। ਸ਼ਬਦ ਗੁਰੂ ਨਾਨਕ ਸਾਹਿਬ ਦੇ ਜਿਹੜੇ ਨੇ ਨਾ ਗੁਰੂ ਪਿਆਰਿਓ, ਖਾਸ ਤੌਰ ਤੇ ਜਦੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ ਨਾ, ਤੇ ਇਹ ਬਹੁਤ ਗੋਜ਼ ਭਰਪੂਰ ਬਾਣੀ, ਜਿਵੇਂ ਅੰਗੂਰ ਹੁੰਦੇ ਆ ਨਾ ਜਦੋਂ ਰਸ ਦੇ ਨਾਲ ਭਰ ਜਾਂਦੇ ਆ ਤੇ ਉਹ ਵੇਲਾਂ ਨੂੰ ਥੱਲੇ ਝੁਕਾ ਲੈਂਦੇ ਆ, ਵੇਲਾਂ ਨੂੰ ਉੱਪਰ ਚੁੱਕਣ ਵਾਸਤੇ ਫਿਰ ਜਿਹੜਾ ਜ਼ਿਮੀਦਾਰ ਕਿਸਾਨ ਹੁੰਦਾ ਨਾ, ਬਾਗ ਦਾ ਮਾਲਕ, ਉਹ ਸਪੋਟਾ ਦਿੰਦਾ, ਵੇਲਾਂ ਥੱਲੇ ਝੁਕ ਜਾਂਦੀਆਂ ਨੇ। ਕਦੋਂ ਝੁਕਦੀਆਂ ਨੇ, ਜਦੋਂ ਅੰਗੂਰਾਂ ਦੇ ਗੁੱਛੇ ਭਾਰੇ ਹੋ ਜਾਂਦੇ ਆ ਤੇ ਅੰਗੂਰਾਂ ਦੇ ਵਿੱਚ ਰਸ ਭਰ ਜਾਂਦਾ। ਇਵੇਂ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਹੈ ਨਾ ਗੁਰੂ ਪਿਆਰਿਓ, ਜਿਵੇਂ ਅੰਗੂਰਾਂ ਦੇ ਗੁੱਛਿਆਂ ਚ ਰਸ ਭਰਿਆ ਹੁੰਦਾ ਤੇ ਵੇਲਾਂ ਨੂੰ ਥੱਲੇ ਖਿੱਚ ਲੈਂਦੀ ਹੈ, ਉਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਹੈ ਨਾ ਉਹ ਸਿਧਾਂਤ ਦੇ ਨਾਲ ਭਰੀ ਹੋਈ ਹੈ, ਰਸ ਦੇ ਨਾਲ ਭਰੀ ਹੋਈ ਹੈ, ਰਸ ਦੇ ਨਾਲ ਭਰੀ ਹੋਈ। ਆਓ ਗੁਰੂ ਪਿਆਰਿਓ ਸਰਵਣ ਕਰੀਏ, ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਨਾਨਕ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਬੈਠੇ ਹਾਂ, ਆਪਣੀਆਂ ਮਨੋਬਰਤੀਆਂ ਇਕਾਗਰ ਕਰੀਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ, ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ।
ਰਾਮਕਲੀ ਰਾਗ ਦਾ ਨਾਂ ਹੈ, ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਘਰ ਪਹਿਲਾ ਪਹਿਲੇ ਘਰ ਚ ਗਾਉਣ ਦਾ ਨਿਰਦੇਸ਼ ਦਿੱਤਾ ਹੈ, ਚੌਪਦੇ ਚਾਰ ਪਦਿਆਂ ਦਾ ਸ਼ਬਦ ਹੈ, ਆਰੰਭਤਾ ਦੇ ਵਿੱਚ ਮੰਗਲਾ ਚਰਨ ਹੈ। ਇੱਕ ਓਅੰਕਾਰ ਵਾਹਿਗੁਰੂ ਇੱਕ ਹੈ, ਨਿਰਗੁਣ ਤੇ ਸਰਗੁਣ ਸਰੂਪ ਦੇ ਵਿੱਚ ਇੱਕ ਰਸ ਵਿਆਪਕ ਹੈ, ਸਤ ਨਾਮ ਅਬਨਾਸੀ ਨਾਮ ਵਾਲਾ ਹੈ, ਕਰਤਾ ਸੰਸਾਰ ਦਾ ਕ੍ਰੀਏਟਿਵ ਹੈ, ਸਰਵ ਵਿਆਪੀ ਹੈ, ਭਾਉ ਰਹਿਤ ਹੈ, ਬੈਰ ਰਹਿਤ ਹੈ, ਕਾਲ ਤੋਂ ਪਰੇ ਹੈ, ਜੁਨੀਆਂ ਚ ਨਹੀਂ ਆਉਂਦਾ ਹੈ, ਉਹ ਆਪਣੇ ਆਪ ਤੋਂ ਹੈ। ਤੇ ਜਿਹੜਾ ਐਸਾ ਅਕਾਲ ਪੁਰਖ ਐਸੇ ਗੁਣਾਂ ਵਾਲਾ ਹੈ ਉਹ ਗੁਰੂ ਦੀ ਕਿਰਪਾ ਦੇ ਦੁਆਰਾ ਜਾਣਿਆ ਜਾ ਸਕਦਾ ਹੈ। ਇਹ ਮੂਲ ਮੰਤਰ ਦੇ ਵਿੱਚ ਗੁਰੂ ਪਿਆਰੀ ਮੰਗਲਾ ਚਰਨ ਵਜੋਂ ਮੂਲ ਮੰਤਰ ਹੈ, ਮੂਲ ਮੰਤਰ ਦੇ ਵਿੱਚ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ। ਹੁਣ ਪਹਿਲੀ ਪੰਕਤੀ ਚ ਕੀ ਕਹਿੰਦੇ ਨੇ, ਕਹਿੰਦੇ ਦੇਖੋ ਗੁਰੂ ਪਿਆਰੀ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਕਹਿੰਦੇ ਦੇਖੋ, ਕਹਿੰਦੇ ਸੰਸਾਰ ਦੇ ਵਿੱਚ ਆਪਣੀ ਅਵਸਥਾ ਨੂੰ ਉੱਚਾ ਕਰਨ ਵਾਸਤੇ, ਕਿਉਂਕਿ ਡਿੱਗੀ ਹੋਈ ਅਵਸਥਾ ਹੈ, ਡਿੱਗੀ ਹੋਈ ਅਵਸਥਾ ਨੂੰ ਉੱਚਾ ਕਰਨ ਵਾਸਤੇ ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੰਮ ਕਰ ਰਹੇ ਨੇ, ਕੰਮ ਕਰ ਰਹੇ, ਯਤਨ ਕਰ ਰਹੇ ਨੇ, ਕਰਦੇ ਆ ਗੁਰੂ ਪਿਆਰੇ। ਹੁਣ ਜੇ ਕੋਈ ਚਿੱਕੜ ਦੇ ਵਿੱਚ ਡੁੱਬਿਆ ਤੇ ਹੱਥ ਪੈਰ ਤਾਂ ਮਾਰਦਾ ਹੈ ਨਾ ਗੁਰੂ ਪਿਆਰੇ ਚਿੱਕੜ ਚੋਂ ਬਾਹਰ ਨਿਕਲਣ ਵਾਸਤੇ, ਤਾਂ ਬਹੁਤ ਸਾਰੇ ਲੋਕ ਜਿਹੜੇ ਹੈ ਇਹ ਵਿਸ਼ਿਆਂ ਦੀ ਦਲਦਲ ਦੇ ਵਿੱਚ, ਵਿਸ਼ਿਆਂ ਦੇ ਚਿੱਕੜ ਦੇ ਵਿੱਚ ਡੁੱਬੇ ਹੋਏ ਬਚਣ ਦੇ ਲਈ ਕਈ ਤਰੀਕੇ ਜਿਹੜੇ ਨੇ ਉਹ ਇਸਤੇਮਾਲ ਕਰਦੇ ਨੇ। ਕਿਹੜੇ ਕਿਹੜੇ ਤਰੀਕੇ ਇਸਤੇਮਾਲ ਕਰਦੇ ਨੇ, ਕੁਝ ਕੁ ਤਰੀਕਿਆਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਕਰ ਰਹੇ ਨੇ। ਕਹਿੰਦੇ ਕੋਈ ਪੜਤਾ ਸਹਸਾ ਕਿਰਤਾ, ਕੋਈ ਪੜੇ ਪੁਰਾਣਾ, ਕੋਈ ਕਹਿੰਦੇ ਸੰਸਕ੍ਰਿਤ ਦੇ ਵਿੱਚ ਜਾਂ ਗੁਰੂ ਪਿਆਰਿਓ ਪ੍ਰਕਿਰਤਾਂ ਦੇ ਵਿੱਚ, ਮਾਗਧੀ ਦੇ ਵਿੱਚ ਜਾਂ ਪ੍ਰਕਿਰਤਾਂ ਦੇ ਵਿੱਚ ਲਿਖੇ ਹੋਏ ਗ੍ਰੰਥ ਪੜ੍ਹ ਰਿਹਾ, ਕੋਈ ਪੁਰਾਣ ਪੜ੍ਹ ਰਿਹਾ, ਪੁਰਾਣਾਂ ਦਾ ਪਾਠ ਕਰ ਰਿਹਾ। ਇਹ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਾਹਦੇ ਵਾਸਤੇ, ਆਪਣੀ ਅਵਸਥਾ ਨੂੰ ਉੱਚਾ ਚੁੱਕਣ ਵਾਸਤੇ, ਆਪਣੀ ਅਵਸਥਾ ਨੂੰ ਉੱਚਾ ਚੁੱਕਣ ਵਾਸਤੇ। ਕੋਈ ਜਿਹੜਾ ਹੈ ਉਹ ਪ੍ਰਕਿਰਤਾਂ ਦੇ ਵਿੱਚ ਗੁਰੂ ਪਿਆਰੇ ਨੂੰ ਬਹੁਤ ਜੈਨ ਦੇ ਗ੍ਰੰਥ ਲਿਖੇ ਮਿਲਦੇ ਨੇ। ਇਵੇਂ ਸੰਸਕ੍ਰਿਤ ਹੈ, ਮਾਗਧੀ ਹੈ, ਇਹਦੇ ਵਿੱਚ ਵੇਦ ਆਦਿਕ ਗ੍ਰੰਥ ਲਿਖੇ ਮਿਲਦੇ ਨੇ। ਤਾਂ ਕਹਿਣ ਦਾ ਮਤਲਬ ਹੈ ਕਿ ਧਾਰਮਿਕ ਗ੍ਰੰਥ ਪੜ੍ਹ ਰਿਹਾ ਕੋਈ, ਕੋਈ ਪੁਰਾਣ ਪੜ੍ਹ ਰਿਹਾ, ਕੋਈ ਗੁਰਪਿਆਰਿਓ ਵੇਦ ਪੜ੍ਹ ਰਿਹਾ, ਕੋਈ ਤ੍ਰਿਪਿਟਕਾ ਪੜ੍ਹ ਰਿਹਾ, ਕੋਈ ਗੁਰਪਿਆਰਿਓ ਆਗਮ ਪੜ੍ਹ ਰਿਹਾ, ਤਾਂ ਇਹ ਧਾਰਮਿਕ ਗ੍ਰੰਥ ਨੇ ਗੁਰਪਿਆਰਿਓ। ਹਰ ਇਨਸਾਨ ਜਿਹੜਾ ਹੈ ਜਿਸ ਜਿਸ ਧਰਮ ਦੇ ਵਿੱਚ ਉਹ ਜ਼ਿੰਦਗੀ ਬਸਰ ਕਰਦਾ ਉਸ ਉਸ ਧਰਮ ਦੇ ਉਹ ਧਾਰਮਿਕ ਗ੍ਰੰਥ ਜਿਹੜੇ ਹੈ ਉਹ ਪੜ੍ਹ ਰਿਹਾ। ਕਿਸ ਲਈ ਪੜ੍ਹ ਰਿਹਾ? ਤਾਂ ਕਿ ਉਹਨਾਂ ਦੀ ਅਵਸਥਾ ਜਿਹੜੀ ਹੈ ਉੱਚੀ ਹੋ ਜਾਏ। ਕੌਣ ਕਹਿ ਰਿਹਾ? ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਗੁਰਪਿਆਰਿਓ। ਅੱਗੇ ਦੱਸਦੇ ਨੇ,
ਕੋਈ ਪੜਤਾ ਸਹਸਾ ਕਿਰਤਾ, ਕੋਈ ਪੜੈ ਪੁਰਾਨਾ, ਕੋਈ ਨਾਮ ਜਪੈ ਜਪ ਮਾਲੀ, ਲਾਗੈ ਤਿਸੈ ਧਿਆਨਾ।
ਦੇਖੋ ਕਹਿੰਦੇ ਕੋਈ ਧਾਰਮਿਕ ਗ੍ਰੰਥਾਂ ਚੋਂ ਪਾਠ ਕਰ ਰਿਹਾ, ਕੋਈ ਪੁਰਾਣ ਪੜ੍ਹ ਰਿਹਾ, ਕੋਈ ਕੋਈ ਗ੍ਰੰਥ ਪੜ੍ਹ ਰਿਹਾ, ਕੋਈ ਸੰਸਕ੍ਰਿਤੀ ਦੇ ਵਿੱਚ ਮਾਗਧੀ ਦੇ ਵਿੱਚ ਲਿਖੇ ਪੜ੍ਹ ਰਿਹਾ, ਕੋਈ ਪ੍ਰਕਿਰਤਾਂ ਦੇ ਵਿੱਚ ਲਿਖੇ ਪੜ੍ਹ ਰਿਹਾ, ਕੋਈ ਨਾਮ ਜਪੈ ਜਪ ਮਾਲੀ, ਕੋਈ ਮਾਲਾ ਹੱਥ ਦੇ ਵਿੱਚ ਲੈ ਕੇ ਗੁਰੂ ਪਿਆਰਿਓ ਸ਼ਬਦ ਦਾ ਪਾਠ ਕਰ ਰਿਹਾ, ਸ਼ਬਦ ਰਟਨ ਮੰਤਰ ਰਟਨ ਕਰ ਰਿਹਾ। ਇਹ ਵੀ ਦੇਖਦੇ ਆ ਨਾ ਗੁਰੂ ਪਿਆਰਿਓ, ਖੁਦ ਵੀ ਗੁਰੂ ਪਿਆਰਿਓ ਕਈ ਵਾਰੀ ਕਰ ਲੈਂਦੇ, ਮਾਲਾ ਲੈ ਲਈ, ਮੂਲ ਮੰਤਰ ਦੇ ਪਾਠ ਕਰ ਲਏ, ਵਾਹਿਗੁਰੂ ਮੰਤਰ ਦੇ ਪਾਠ ਕਰ ਲਏ, ਕੋਈ ਸ਼ਬਦ ਦਾ ਪਾਠ ਕਰ ਲਿਆ। ਇਵੇਂ ਦੂਸਰੇ ਮਤਾਂ ਦੇ ਵਿੱਚ ਵੀ ਗੁਰੂ ਪਿਆਰਿਓ ਮਾਲਾ ਲੈ ਕੇ ਕੋਈ ਗਾਇਤਰੀ ਪੜ੍ਹ ਲੈਂਦਾ, ਕੋਈ ਕੁਛ ਪੜ੍ਹ ਲੈਂਦਾ, ਕੋਈ ਕਲਮਾ ਪੜ੍ਹ ਲੈਂਦਾ, ਇਹ ਤਰੀਕਾ। ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੋਈ ਨਾਮ ਜਪੈ ਜਪ ਮਾਲੀ, ਲਾਗੈ ਤਿਸੈ ਧਿਆਨਾ। ਤੇ ਕਈ ਕਹਿੰਦੇ ਜਿਹੜੇ ਨੇ ਉਹ ਮਾਲਾ ਦੇ ਨਾਲ ਸ਼ਬਦ ਰਟਦੇ 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 ਜਿਹੜੇ ਨੇ ਧਿਆਨ ਮਗਨ ਹੋ ਜਾਂਦੇ ਨੇ, ਧਿਆਨ ਲੱਗ ਜਾਂਦਾ ਉਹਨਾਂ ਦਾ। ਇਹ ਸਭ ਕੁਝ ਕਾਹਦੇ ਵਾਸਤੇ? ਤਾਂ ਕਿ ਅਵਸਥਾ ਉੱਚੀ ਹੋ ਜਾਏ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਗੁਰਪਿਆਰੇ ਫਿਰ ਅਗਲੀ ਪੰਕਤੀ ਚ ਆਖਦੇ ਨੇ, ਕੀ ਆਖਦੇ ਨੇ?
ਅਬਨੀ ਕਬਨੀ ਕਿਸ਼ੂ ਨਾ ਜਾਨਾ, ਤੇਰਾ ਏਕੋ ਨਾਮ ਪਛਾਨਾ।
ਗੁਰੂ ਨਾਨਕ ਸਾਹਿਬ ਮਹਾਰਾਜ ਅਕਾਲ ਪੁਰਖ ਨੂੰ ਕਹਿੰਦੇ ਨੇ। ਕਿੱਥੋਂ ਪਤਾ ਲੱਗਦਾ ਵੀ ਅਕਾਲ ਪੁਰਖ ਨੂੰ ਕਹਿੰਦੇ ਨੇ? ਇਹ ਪੰਕਤੀ ਅਕਾਲ ਪੁਰਖ ਨੂੰ ਸੰਬੋਧਨ ਹੈ। ਕਿੱਥੋਂ ਪਤਾ ਲੱਗਦਾ? ਕਿਉਂਕਿ ਇਹਦੇ ਵਿੱਚ ਸ਼ਬਦ ਆਇਆ ਤੇਰਾ, ਸੰਬੋਧਨ ਹੈ ਤੇਰਾ। ਕਿਸੇ ਨੂੰ ਕਹਿ ਰਹੇ ਨੇ? ਕਿਹਨੂੰ ਕਹਿ ਰਹੇ ਨੇ? ਅਕਾਲ ਪੁਰਖ ਨੂੰ। ਕਹਿੰਦੇ ਹੇ ਅਕਾਲ ਪੁਰਖ, ਕਿਉਂਕਿ ਸਾਰੀ ਗੱਲਬਾਤ ਅਕਾਲ ਪੁਰਖ ਨਾਲ ਹੀ ਚੱਲ ਰਹੀ ਹੈ। ਕਹਿੰਦੇ ਹੇ ਅਕਾਲ ਪੁਰਖ, ਕੋਈ ਇਸ ਸੰਸਾਰ ਦੇ ਵਿੱਚ ਆਪਣੀ ਆਤਮਾ ਨੂੰ ਬਲਵਾਨ ਕਰਨ ਵਾਸਤੇ ਕੋਈ ਧਾਰਮਿਕ ਗ੍ਰੰਥਾਂ ਦਾ ਪਾਠ ਕਰ ਰਿਹਾ, ਕੋਈ ਮਾਲਾ ਲੈ ਕੇ ਮੰਤਰ ਰਟਨ ਕਰ ਰਿਹਾ, ਕੋਈ ਧਿਆਨ ਲਾ ਰਿਹਾ, ਪਰ ਇੱਕ ਗੱਲ ਅਕਾਲ ਪੁਰਖ ਜੀ ਅਸੀਂ ਜਾਣ ਗਏ ਹਾਂ ਕਿ ਅਬ ਹੀ, ਤਬ ਹੀ, ਤਬ ਹੀ, ਹੁਣ ਵੀ, ਪਹਿਲਾਂ ਵੀ, ਕਿਛੂ ਨਾ ਜਾਣਾ, ਕੁਝ ਜਾਣਦੇ ਨਹੀਂ ਸੀ, ਸਾਨੂੰ ਕੁਝ ਸਮਝ ਨਹੀਂ, ਬਸ ਤੇਰਾ ਇੱਕੋ ਨਾਮ ਪਛਾਣਾ, ਅਸੀਂ ਤੇਰਾ ਇੱਕ ਨਾਮ ਪਹਿਚਾਣ ਲਿਆ, ਜਾਣਦੇ ਕੁਝ ਨਹੀਂ ਆ। ਜਿਹੜੇ ਲੋਕ ਧਾਰਮਿਕ ਕੰਮ ਕਰ ਰਹੇ ਆ, ਇਹਨਾਂ ਧਾਰਮਿਕ ਕੰਮਾਂ ਦੇ ਨਾਲ ਅਵਸਥਾ ਉੱਚੀ ਹੁੰਦੀ ਹੈ, ਨਹੀਂ ਹੁੰਦੀ ਸਾਨੂੰ ਨਹੀਂ ਪਤਾ ਹੈ, ਸਾਨੂੰ ਨਹੀਂ ਪਤਾ ਹੈ ਹੁੰਦੀ ਹੈ ਨਹੀਂ ਹੁੰਦੀ ਹੈ, ਕਿਉਂਕਿ ਹੁੰਦੀ ਉਸੇ ਦੀ ਹੈ ਜਿਹਦੇ ਤੇ ਤੇਰੀ ਨਜ਼ਰ ਚਲੀ ਜਾਂਦੀ। ਪਰ ਇੱਕ ਚੀਜ਼ ਅਸੀਂ ਜਾਣ ਗਏ, ਹੋਰ ਤਾਂ ਨਹੀਂ ਕੁਝ ਜਾਣਿਆ, ਲੇਕਿਨ ਇੱਕ ਚੀਜ਼ ਅਸੀਂ ਜਾਣ ਗਏ ਹਾਂ, ਉਹ ਕੀ? ਕਿ ਤੇਰਾ ਇੱਕੋ ਨਾਮ ਪਛਾਣਾ, ਤੇਰਾ ਇੱਕ ਨਾਮ ਪਹਿਚਾਣ ਲਿਆ ਅਸੀਂ। ਅਬ ਹੀ, ਕਬ ਹੀ, ਅਬ ਹੀ ਦਾ ਮਤਲਬ ਹੈ ਹੁਣੇ, ਕਬ ਹੀ, ਪਹਿਲਾਂ ਵੀ, ਕਦੇ ਵੀ, ਕਿਛੋ ਨਾ ਜਾਣਾ, ਕੁਝ ਨਹੀਂ ਜਾਣਦੇ, ਨਾ ਕਿਸੇ ਨੇ ਜਾਣਿਆ ਕਿ ਇਹ ਜਿਹੜੇ ਕਰਮ ਕਰਦੇ ਨੇ ਸੰਸਾਰ ਦੇ ਵਿੱਚ ਜੀਵ, ਇਹਦੇ ਨਾਲ ਕਲਿਆਣ ਹੁੰਦਾ ਜਾਂ ਨਹੀਂ ਹੁੰਦਾ। ਪਰ ਕਹਿੰਦੇ ਤੇਰਾ ਇੱਕੋ ਨਾਮ ਪਛਾਣਾ, ਵਾਹਿਗੁਰੂ ਤੇਰੇ ਇੱਕ ਨਾਮ ਨੂੰ ਅਸੀਂ ਪਹਿਚਾਣ ਲਿਆ ਹੈ, ਤੇਰੇ ਨਾਮ ਦੀ ਵਡਿਆਈ ਨੂੰ, ਤੇਰੇ ਨਾਮ ਦੀ ਮਹਿਮਾ ਨੂੰ, ਤੇਰੇ ਨਾਮ ਦੀ ਯੁਗਤ ਨੂੰ ਜਿਹੜਾ ਅਸੀਂ ਪਹਿਚਾਣ ਲਿਆ, ਤੇਰੇ ਨਾਮ ਦੇ ਨਾਲ ਅਵਸਥਾ ਉੱਚੀ ਹੁੰਦੀ ਹੈ, ਇਹ ਸਾਨੂੰ ਸਮਝ ਲੱਗ ਗਈ ਹੈ। ਇਹ ਗੁਰੂ ਨਾਨਕ ਸਾਹਿਬ ਜੀ ਗੁਰੂ ਪਿਆਰੇ ਜ਼ਿਕਰ ਕਰਦੇ ਨੇ। ਅੱਗੇ ਉਹੀ ਰਹਾਉ ਦੀ ਪੰਕਤੀ ਹੈ,
ਨਾ ਜਾਣਾ ਹਰੇ ਮੇਰੀ ਕਵਨ ਗਤੇ।
ਉਹੀ ਰਹਾਉ ਦੀ ਪੰਕਤੀ, ਨਾ ਜਾਣਾ ਹਰੇ ਮੇਰੀ ਕਵਨ ਗਤੇ, ਅਸੀਂ ਨੀ ਜਾਣਦੇ ਹੇ ਵਾਹਿਗੁਰੂ ਸਾਡੀ ਅਵਸਥਾ ਕਿਹੋ ਜੀ ਹੈ।
ਹਮ ਮੂਰਖ ਅਗਿਆਨ ਸਰਣ ਪ੍ਰਭ ਤੇਰੀ, ਕਰ ਕਿਰਪਾ ਰਾਖੋ ਮੇਰੀ ਲਾਜ ਪਪੇ।
ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ, ਅਸੀਂ ਮੂਰਖ ਅਗਿਆਨੀ ਤੇਰੀ ਸ਼ਰਨ ਦੇ ਵਿੱਚ ਆ, कर कृपा रख हो मेरी लाज पते हे मालक कृपा करके वाहिगुरु जी कृपा करके साडी लाज रख लो साडी इज्जत रख लो
रहाओ कबू जीड़ा उब चढ़त है कबू जाए पयाले
अवस्था दस देने गुरु प्यारियों की इंसानी अवस्था की है कहिंदे कबू जीड़ा उब चढ़त है कदे तो कहिंदे जिहड़ा जीड़ा है ना बड़ा ही उच्चा चला जांदा है बहुत उच्चा चला जांदा है कबू जीड़ा उब चढ़त है कबू जाए पयाले ते कदे कदे जमे पताल च डिग पैंदा है ਸਾਡੇ ਨਾਲ ਵੀ ਆਈ ਹੁੰਦਾ ਨਾ ਗੁਰੂ ਪਿਆਰਿਓ ਕਦੇ ਕਦੇ ਤਾਂ ਅਸੀਂ ਆਪਣੇ ਆਪ ਨੂੰ ਬੜਾ ਹੀ ਵੱਡਾ ਸਮਝਣ ਲੱਗਨੇ ਕਦੇ ਕਦੇ ਅਸੀਂ ਸਮਝਣ ਲੱਗਨੇ ਕੱਖ ਨਹੀਂ ਹਾਂ ਅਸੀਂ ਕਦੇ ਕਦੇ ਤਾਂ ਮਨ ਬਹੁਤੀਆਂ ਧਰਮ ਕਰਮ ਦੀਆਂ ਗੱਲਾਂ ਕਰਨ ਲੱਗ ਜਾਂਦਾ ਤੇ ਕਦੇ ਕਦੇ ਜਮਾ ਹੀ ਨੀਚਤਾ ਦਿਖਾ ਜਾਂਦਾ ਥੱਲੇ ਹੀ ਉੱਤਰ ਜਾਂਦਾ ਜਮਾ ਹੀ ਡਿੱਗ ਪੈਂਦਾ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹ ਅਵਸਥਾ ਹੈ ਜੀਵ ਦੀ ਕਬੂ ਜੀੜਾ ਊਬ ਚੜ੍ਹਤ ਹੈ ਕਦੇ ਤਾਂ ਜਿਹੜਾ ਇਹ ਚਿੱਤ ਹੈ ਜਿਹੜਾ ਇਹ ਮਨ ਹੈ ਜਿਹੜਾ ਇਹ ਜੀੜਾ ਹੈ ਇਹ ਬਹੁਤ ਉੱਚਾ ਚਲਾ ਜਾਂਦਾ ਕਬੂ ਜਾਏ ਪਿਆਲੇ ਤੇ ਕਦੇ ਕਦੇ ਕਹਿੰਦੇ ਜਮਾ ਹੀ ਪਤਾਲ ਚ ਡਿੱਗ ਪੈਂਦਾ ਜਮਾ ਹੀ ਥੱਲੇ ਆ ਜਾਂਦਾ ਇੰਨਾ ਥੱਲੇ ਆ ਜਾਂਦਾ ਕਿ ਦੱਸਿਆ ਨਹੀਂ ਜਾ ਸਕਦਾ ਬਿਆਨ ਤੋਂ ਪਰੇ ਕਦੇ ਕਦੇ ਬਹੁਤ ਉੱਚਾ ਸੋਚਦਾ ਕਦੇ ਕਦੇ ਬਹੁਤ ਨੀਵਾਂ ਸੋਚਣ ਲੱਗ ਜਾਂਦਾ ਇਹ ਅਵਸਥਾ ਹੈ ਸਾਡੀ ਦੱਸਦੇ ਨੇ
ਲੋਬੀ ਜੀਅੜਾ ਫਿਰ ਨਾ ਰਹਿਤ ਹੈ ਚਾਰੇ ਕੁੰਡਾ ਪਾਲੇ
ਅਸਲ ਦੇ ਵਿੱਚ ਜਿਹੜਾ ਇਹ ਚਿੱਤ ਹੈ ਨਾ ਇਹ ਲੋਭੀ ਹੈ ਮਨ ਜਿਹੜਾ ਲੋਭੀ ਹੈ ਕਹਿੰਦੇ ਲੋਭ ਦੇ ਫੰਗ ਲੱਗੇ ਹੈ ਇਹਨੂੰ ਔਰ ਲੋਭ ਦੇ ਫੰਗਾਂ ਕਰਕੇ ਕਹਿੰਦੇ ਇਹ ਕਹਿੰਦੇ ਟਿਕਦਾ ਨਹੀਂ ਹੈ ਇੱਕ ਜਗ੍ਹਾ ਦੇ ਉੱਤੇ ਲੋਭੀ ਜੀਅੜਾ ਫਿਰ ਨਾ ਰਹਿਤ ਹੈ ਕਹਿੰਦੇ ਇਹ ਇੱਕ ਜਗ੍ਹਾ ਟਿਕ ਕੇ ਨਹੀਂ ਬਹਿੰਦਾ ਚਾਰੇ ਕੁੰਡਾਂ ਭਾਲੇ ਇਹ ਚਾਰੇ ਕੋਨੇ ਭਾਲਦਾ ਕਦੇ ਉੱਤੇ ਚਲਾ ਜਾਂਦਾ ਕਦੇ ਥੱਲੇ ਆ ਜਾਂਦਾ ਕਦੇ ਸੱਜੇ ਚਲਾ ਜਾਂਦਾ ਕਦੇ ਖੱਬੇ ਚਲਾ ਜਾਂਦਾ ਕਦੇ ਅੱਗੇ ਚਲਾ ਜਾਂਦਾ ਕਦੇ ਪਿੱਛੇ ਚਲਾ ਜਾਂਦਾ ਇਹ ਮਨ ਦੀ ਹਾਲਤ ਹੈ ਮਨੁੱਖੀ ਮਨ ਦੀ ਹਾਲਤ ਹੈ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਨੁੱਖੀ ਮਨ ਜਿਹੜਾ ਹੈ ਇਹ ਕਦੇ ਵੀ ਸਥਿਰ ਨਹੀਂ ਰਹਿੰਦਾ ਜਿਵੇਂ ਥਾਲ ਦੇ ਵਿੱਚ ਪਾਰਾ ਰੱਖਿਆ ਜਿਹੜਾ ਹੈ ਉਹ ਟਿਕਦਾ ਨਹੀਂ ਨਾ ਹੈ ਗੁਰੂ ਪਿਆਰਿਓ ਟਿਕਦਾ ਨਹੀਂ ਹੈ ਕਿਉਂ ਕਿਉਂਕਿ ਚੰਚਲਤਾ ਹੈ ਪਾਰੇ ਚ ਛੋਟਾ ਜਿਹਾ ਬੱਚਾ ਨਾ ਗੁਰੂ ਪਿਆਰਿਓ ਜਿਹੜਾ ਰੁੜਨ ਲੱਗ ਜੇ ਜਾਂ ਨਵਾਂ ਨਵਾਂ ਤੁਰਨ ਲੱਗ ਜੇ ਉਹ ਵੀ ਟਿਕਦਾ ਨਹੀਂ ਹੈ ਮਾਂ ਉਹਨੂੰ ਲਿਆ ਕੇ ਇੱਕ ਜਗ੍ਹਾ ਤੇ ਬਿਠਾਉਂਦੀ ਹੈ ਉਹ ਭੱਜ ਕੇ ਫਿਰ ਸੱਜੇ ਖੱਬੇ ਚਲਾ ਜਾਂਦਾ ਕਿਉਂ ਕਿਉਂਕਿ ਉਹਦੇ ਚ ਚੰਚਲਤਾ ਹੈ ਇਵੇਂ ਮਨ ਜਿਹੜਾ ਨਾ ਇਹ ਚੰਚਲ ਹੈ ਚੰਚਲ ਮਨ ਜਿਹੜਾ ਹੈ ਇਹ ਇੱਕ ਜਗ੍ਹਾ ਤੇ ਨਹੀਂ ਟਿਕਦਾ ਹੈ ਕਦੇ ਉੱਚਾ ਚੜ ਜਾਂਦਾ ਹੈ ਕਦੇ ਥੱਲੇ ਆ ਜਾਂਦਾ ਹੈ ਕਦੇ ਸੱਜੇ ਕਦੇ ਖੱਬੇ ਮੁਕਦੀ ਗੱਲ ਕੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਚਾਰੇ ਕੁੰਡਾ ਭਾਲੇ ਇਹ ਚਾਰੇ ਕੋਨੇ ਭਾਲਦਾ ਚੈਨ ਨਹੀਂ ਮਿਲਦਾ ਇਹਨੂੰ ਸੱਜੇ ਜਾ ਵੜਦਾ ਉੱਥੇ ਚੈਨ ਨਹੀਂ ਮਿਲਦਾ ਘਰੇ ਬੈਠਾ ਹੁੰਦਾ ਕਹਿੰਦੇ ਗੁਰਦੁਆਰੇ ਚੱਲੀਏ ਗੁਰਦੁਆਰੇ ਅੱਗੇ ਬਹਿੰਦਾ ਕਹਿੰਦਾ ਨਹੀਂ ਹੁਣ ਘਰੇ ਚੱਲੀਏ ਘਰੇ ਚੱਲੀਏ ਹੁਣ ਬਹੁਤ ਟਾਈਮ ਹੋ ਗਿਆ ਮਤਲਬ ਟਿਕਦਾ ਨਹੀਂ ਹੈ ਸਥਿਰ ਨਹੀਂ ਰਹਿੰਦਾ ਹੈ ਇਹ ਗੁਰੂ ਪਿਆਰਿਓ ਮਨੁੱਖੀ ਮਨ ਦੀ ਅਵਸਥਾ ਹੈ ਮਨੁੱਖੀ ਮਨ ਦੀ ਹਾਲਤ ਹੈ ਹੁਣ ਦੇਖੋ ਗੁਰੂ ਪਿਆਰਿਓ ਇਹ ਮਨੁੱਖੀ ਮਨ ਦੀ ਹਾਲਤ ਕੇਵਲ ਕਿਸੇ ਸਿੱਖ ਅਖਵਾਉਣ ਵਾਲੇ ਦੇ ਮਨ ਦੀ ਹਾਲਤ ਨਹੀਂ ਹੈ ਇਹ ਹਰ ਮਨੁੱਖ ਦੇ ਮਨ ਦੀ ਹਾਲਤ ਹੈ ਚਾਹੇ ਉਹ ਹਿੰਦੂ ਹੈ ਚਾਹੇ ਉਹ ਈਸਾਈ ਹੈ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਬੋਧੀ ਹੈ ਚਾਹੇ ਉਹ ਜੈਨੀ ਹੈ ਕੋਈ ਵੀ ਹੈ ਗੁਰੂ ਪਿਆਰਿਓ ਇਸੇ ਕਰਕੇ ਕਹਿੰਦੇ ਗੁਰਬਾਣੀ ਸਰਬ ਸਾਂਝੀ ਹੈ ਗੁਰੂ ਪਿਆਰਿਓ ਕਿਉਂਕਿ ਗੁਰਬਾਣੀ ਮਨੁੱਖ ਨੂੰ ਸੰਬੋਧਨ ਕਰਦੀ ਹੈ ਮਨੁੱਖ ਦੀ ਸਮੱਸਿਆ ਦੱਸਦੀ ਹੈ ਡਾਕਟਰ ਹੁੰਦਾ ਨਾ ਗੁਰੂ ਪਿਆਰਿਓ ਅਸੀਂ ਕਹਿੰਦੇ ਕਾਹਦਾ ਡਾਕਟਰ ਹੈ ਇਹ ਜੀ ਦੰਦਾਂ ਦਾ ਡਾਕਟਰ ਹੈ ਜਾਂ ਦਿਲ ਦਾ ਡਾਕਟਰ ਹੈ ਹੁਣ ਇਹ ਨੀ ਅਸੀਂ ਕਹਿੰਦੇ ਇਹ ਸਿੱਖਾਂ ਦਾ ਡਾਕਟਰ ਹੈ ਇਹ ਹਿੰਦੂਆਂ ਦਾ ਡਾਕਟਰ ਹੈ ਹਿੰਦੂਆਂ ਦਾ ਇਲਾਜ ਕਰਦਾ ਸਿੱਖਾਂ ਦਾ ਇਲਾਜ ਕਰਦਾ ਬੋਧੀਆਂ ਦਾ ਇਲਾਜ ਕਰਦਾ ਉਹ ਹਰ ਇੱਕ ਦਾ ਇਲਾਜ ਕਰਦਾ ਇਵੇਂ ਗੁਰਬਾਣੀ ਹਰ ਇੱਕ ਦਾ ਇਲਾਜ ਕਰਦੀ ਹੈ ਗੁਰੂ ਪਿਆਰੇ ਔਰ ਸਭ ਕਾਸੇ ਦੀ ਡਾਕਟਰ ਹੈ ਕਿਸੇ ਇੱਕ ਰੋਗ ਦੀ ਡਾਕਟਰ ਨਹੀਂ ਇੱਕ ਰੋਗ ਦਾ ਵੈਦ ਨਹੀਂ ਹੈ ਗੁਰੂ ਹਰ ਰੋਗ ਹਰ ਮਰਜ਼ ਦੀ ਗੁਰੂ ਪਿਆਰਿਓ ਜਿਹੜੀ ਹੈ ਇਹ ਦਵਾ ਹੈ ਬਾਣੀ ਤੇ ਹਰ ਇੱਕ ਦਾ ਇਲਾਜ ਕਰਦੀ ਹੈ ਚਾਹੇ ਹਿੰਦੂ ਆ ਜੇ ਚਾਹੇ ਮੁਸਲਮਾਨ ਆ ਜੇ ਚਾਹੇ ਬੋਧੀ ਆ ਜੇ ਪੱਖਪਾਤ ਨਹੀਂ ਕਰਦੀ ਇਹ ਹਰ ਇੱਕ ਦਾ ਰੋਗ ਦੱਸਦੀ ਹੈ ਹੁਣ ਇਹ ਜਿਹੜਾ ਮਨ ਦੀ ਚੰਚਲਤਾ ਦਾ ਰੋਗ ਹੈ ਇਹ ਮਨੁੱਖ ਦਾ ਰੋਗ ਹੈ ਕਿਸੇ ਹਿੰਦੂ ਸਿੱਖ ਮੁਸਲਮਾਨ ਦਾ ਰੋਗ ਨਹੀਂ ਹੈ ਇਹ ਮਨੁੱਖ ਦਾ ਰੋਗ ਹੈ ਚਾਹੇ ਕੋਈ ਵੀ ਮਨੁੱਖ ਹੈ ਚਾਹੇ ਅਮਰੀਕਾ ਚ ਰਹਿੰਦਾ ਤੇ ਚਾਹੇ ਗੁਰਪਿਆਰੇ ਪੰਜਾਬ ਚ ਰਹਿੰਦਾ ਚਾਹੇ ਪਾਕਿਸਤਾਨ ਚ ਰਹਿੰਦਾ ਚਾਹੇ ਬੰਗਲਾਦੇਸ਼ ਚ ਰਹਿੰਦਾ ਚਾਹੇ ਦਿੱਲੀ ਰਹਿੰਦਾ ਚਾਹੇ ਦੱਖਣ ਰਹਿੰਦਾ ਹਰ ਮਨੁੱਖ ਦੀ ਗੁਰਪਿਆਰੇ ਮਨ ਦੀ ਇਹ ਅਵਸਥਾ ਹੈ ਕਿ ਮਨ ਜਿਹੜਾ ਹੈ ਉਹ ਚਾਰੇ ਕੁੰਡਾਂ ਭਾਲਦਾ ਹੈ ਇਹ ਪਾਤਸ਼ਾਹ ਦੱਸਦੇ ਨੇ
ਮਰਨ ਲਿਖਾਏ ਮੰਡਲ ਮਹਿ ਆਏ
ਜੀਵਨ ਸਾਜ ਹੈ ਮਾਈ।
ਹੁਣ ਇਹ ਵੀ ਇੱਕ ਸਮੱਸਿਆ ਹੈ, ਹਰ ਇੱਕ ਦੀ ਹੈ। ਕੀ ਸਮੱਸਿਆ ਹੈ? ਕਹਿੰਦੇ ਮਰਨ ਲਿਖਾਏ ਮੰਡਲ ਮਹਿ ਆਏ। ਕਹਿੰਦੇ ਇਹ ਮੰਡਲ ਹੈ ਸੰਸਾਰ, ਸੰਸਾਰ ਕੀ ਹੈ? ਮੰਡਲ ਹੈ। ਔਰ ਸੰਸਾਰ ਮੰਡਲ ਦੇ ਵਿੱਚ ਅਸੀਂ ਜਦੋਂ ਆਏ ਹਾਂ ਨਾ, ਆਪਣੇ ਚਲਾਣੇ ਦਾ ਸਮਾਂ ਜਿਹੜਾ ਹੈ ਉਹ ਲਿਖਾ ਕੇ ਲੈ ਕੇ ਆਏ। ਜਦੋਂ ਆਏ ਹਾਂ ਨਾ ਗੁਰੂ ਪਿਆਰਿਓ, ਵਾਹਿਗੁਰੂ ਨੇ ਜਦੋਂ ਸਾਨੂੰ ਭੇਜਿਆ ਨਾ ਸੰਸਾਰ ਦੇ ਵਿੱਚ, ਤੇ ਹਰ ਇੱਕ ਨੂੰ ਪਰਚੀ ਦੇ ਕੇ ਭੇਜਿਆ। ਉਹ ਪਰਚੀ ਤੇ ਲਿਖਿਆ ਵੀ ਇਸ ਦਿਨ ਤੈਨੂੰ ਭਾਈ ਆਉਣਾ ਪੈਣਾ ਵਾਪਸ। ਮਰਨ ਲਿਖਾਏ ਮੰਡਲ ਮਹਿ ਆਏ, ਮੌਤ ਦੀ ਪਰਚੀ ਲਿਖਾ ਕੇ ਆਪਣੇ ਮੱਥੇ ਦੇ ਉੱਤੇ ਅਸੀਂ ਇਸ ਜਗਤ ਚ ਆ ਗਏ ਹਾਂ। ਲੇਕਿਨ ਇਸ ਜਗਤ ਚ ਆ ਕੇ ਅਸੀਂ ਕੀਤਾ ਕੀ ਹੈ? ਕਹਿੰਦੇ ਜੀਵਨ ਸਾਜਾ ਹੈ ਮਾਈ ਹੈ ਮਾਂ। ਅਸੀਂ ਜੀਵਨ ਦੀ ਸਾਜ ਬਣਾਉਣੀ ਸ਼ੁਰੂ ਕਰਤੀ ਵੀ ਜਿਵੇਂ ਜਾਣਾ ਹੀ ਨਹੀਂ, ਇੱਥੋਂ ਜਾਣਾ ਨਹੀਂ ਹੈ। ਮਕਾਨ ਬਣਾਉਣੇ ਆ ਨਾ, ਕੋਠੀ ਬਣਾਉਣੀ ਹੈ, ਪੁੱਛਦੇ ਭਾਈ ਕਿੰਨੀ ਕੁ ਉਮਰ, ਕਿੰਨਾ ਕੁ ਸਮਾਂ, 50-100 ਸਾਲ ਤਾਂ ਰਹੇ। ਅਸੀਂ 50-100 ਸਾਲ ਨਹੀਂ ਰਹਿਣਾ, ਅਸੀਂ ਭਾਵੇਂ 5 ਸਾਲ 10 ਸਾਲ ਜਾਂ 1 ਦਿਨ ਦਾ ਵੀ ਨਾ ਪਤਾ। ਗੁਰੂ ਨਾਨਕ ਸਾਹਿਬ ਕਹਿੰਦੇ ਇਹ ਵੀ ਹੁਣ ਸਮੱਸਿਆ ਹੈ ਇਨਸਾਨ ਦੀ ਕਿ ਮਰਨ ਲਿਖਾਏ ਮੰਡਲ ਮਹਿ ਆਏ, ਮੌਤ ਲਿਖਾ ਕੇ ਜਗਤ ਚ ਆਏ ਹੈ। ਲੇਕਿਨ ਇੱਥੇ ਬੰਨ ਨੂੰ ਅਜਿਹੇ ਬੰਨਣੇ ਸ਼ੁਰੂ ਕਰਤੇ ਵੀ ਅਸੀਂ ਕਿਹੜਾ ਮਰਨਾ, ਅਸੀਂ ਤਾਂ ਜਾਣਾ ਹੀ ਨਹੀਂ ਹੈ, ਅਸੀਂ ਤਾਂ ਤੁਰਨਾ ਹੀ ਨਹੀਂ। ਇਹ ਵੀ ਇੱਕ ਸਮੱਸਿਆ ਹੈ। ਦੱਸਦੇ ਨੇ
ਏਕ ਚਲੇ ਹਮ ਦੇਖ ਸਵਾਮੀ ਭਾਏ ਬਲੰਤੀ ਆਈ।
ਏਕ ਚੱਲੇ, ਇੱਥੇ ਏਕ ਲਫ਼ਜ਼ ਹੈ ਨਾ, ਕੱਕੇ ਨੂੰ ਸਿਹਾਰੀ ਨਾਲ ਹੈ। ਇਹਦਾ ਅਰਥ ਹੈ ਇੱਕ ਨਾ ਕਈ, ਇੱਕ ਤੋਂ ਭਾਵ ਨਹੀਂ ਹੈ, ਵਨ ਤੋਂ ਭਾਵ ਨਹੀਂ ਹੈ, ਇੱਕ ਨਾ ਕਈ। ਗੁਰੂ ਨਾਨਕ ਸਾਹਿਬ ਕਹਿੰਦੇ ਹੈਰਾਨੀ ਦੀ ਗੱਲ ਹੈ ਕਿ ਏਕ ਚੱਲੇ ਹਮ ਦੇਖਾਂ ਸਵਾਮੀ, ਹੇ ਮਾਲਕ ਹੇ ਵਾਹਿਗੁਰੂ। ਕਹਿੰਦੇ ਹੈਰਾਨੀ ਦੀ ਗੱਲ ਹੈ, ਕਹਿੰਦੇ ਦੇਖਦਿਆਂ ਦੇਖਦਿਆਂ ਸਾਡੇ ਕਈ ਤੁਰ ਗਏ, ਦੇਖਦਿਆਂ ਦੇਖਦਿਆਂ ਕਈ ਤੁਰ ਗਏ। ਕਹਿੰਦੇ ਧਰਮਰਾਜ ਯੁਧਿਸ਼ਠਰ ਨੂੰ ਪੁੱਛਿਆ ਜਦੋਂ ਗਿਆ ਸੰਸਾਰ, ਕਹਿੰਦੇ ਕੀ ਦੇਖਿਆ ਸੰਸਾਰ ਚ? ਕਹਿੰਦੇ ਝੂਠ। ਕੀ ਝੂਠ ਦੇਖਿਆ? ਕਹਿੰਦੇ ਮਨੁੱਖ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਰਿਸ਼ਤੇਦਾਰ ਸਾਖ ਸੰਬੰਧੀਆਂ ਨੂੰ ਸੜਦਾ ਵੇਖਦਾ, ਪਰ ਫਿਰ ਵੀ ਉਹ ਸਮਝਦਾ ਵੀ ਇਹ ਤੁਰ ਗਿਆ ਮੈਂ ਨਹੀਂ ਜਾਣਾ, ਇਹ ਤੁਰ ਗਿਆ ਮੈਂ ਨਹੀਂ ਜਾਣਾ। ਇਹ ਝੂਠ, ਇਹ ਇੱਕ ਮਿੱਥਿਆ ਹੈ, ਮਿੱਥਿਆ ਦੇਖੀਏ ਜਗਤ ਚ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ, ਕਹਿੰਦੇ ਹੇ ਅਕਾਲ ਪੁਰਖ ਮਾਲਕ ਜੀ, ਕਹਿੰਦੇ ਏਕ ਚੱਲੇ ਹਮ ਦੇਖਾਂ, ਇਤਨਾ ਚਲੇ ਜਾਂਦੇ ਆ, ਇਕਨਾ ਜਾਂਦੇ ਆ, ਔਰ ਅਸੀਂ ਦੇਖਦੇ ਹਾਂ, ਤੁਰਦਿਆਂ ਦੇਖਦੇ ਹਾਂ। ਅਸੀਂ ਹੱਥੀਂ ਇਸ਼ਨਾਨ ਵੀ ਕਰਾਉਂਦੇ ਹਾਂ ਕਈਆਂ ਦਾ, ਅਸੀਂ ਕੰਨਿਆਂ ਦੇ ਵੀ ਗੁਰੂ ਪਿਆਰੇ ਅਰਥੀ ਸਜਾਉਂਦੇ ਹਾਂ ਕਈਆਂ ਦੀ, ਔਰ ਅਸੀਂ ਲੱਕੜਾਂ ਵੀ ਰੱਖਦੇ ਹਾਂ ਕਈਆਂ ਵਾਸਤੇ, ਅਸੀਂ ਲਾਂਬੂ ਵੀ ਗੁਰੂ ਪਿਆਰੇ ਲਾਉਂਦੇ ਹਾਂ ਤੇ ਲੱਗਦਿਆਂ ਦੇਖਦੇ ਹਾਂ, ਅਸੀਂ ਲੱਟ ਲੱਟ ਕਰਦਾ ਸਰੀਰ ਨੂੰ ਬਲਦਿਆਂ ਵੀ ਦੇਖਦੇ ਹਾਂ, ਅਸੀਂ ਅਗਲੇ ਦਿਨ ਉਹਦਾ ਅਗੀਠਾ ਸੰਭਾਲਦਿਆਂ ਵੀ ਦੇਖਦੇ ਹਾਂ। ਲੇਕਿਨ ਫਿਰ ਵੀ ਗੁਰੂ ਪਿਆਰੇ ਸਮਝਦੇ ਹਾਂ ਕਿ ਅਸੀਂ ਤਾਂ ਰਹਿਣਾ ਹੈ, ਅਸੀਂ ਤਾਂ ਰਹਿਣਾ ਹੈ। ਇਹ ਚਲਾ ਗਿਆ, ਇਹ ਵੀ ਲਿਖੀ ਸੀ, ਇਹ ਚਲਾ ਗਿਆ, ਅਸੀਂ ਰਹਿਣਾ ਹੈ। ਹੁਣ ਬੇਸ਼ੱਕ ਗੁਰੂ ਪਿਆਰੇ ਉੱਤੋਂ ਉੱਤੋਂ ਕਹੀ ਜਾਈਏ ਵੀ ਇਹ ਚਲਾ ਗਿਆ, ਅਸੀਂ ਵੀ ਜਾਣਾ, ਪਰ ਸਾਡੇ ਜਿਹੜੇ ਕਰਮ ਨੇ ਨਾ, ਉਹ ਇਹੋ ਸਾਬਤ ਕਰਦੇ ਨੇ ਕਿ ਜਿਵੇਂ ਅਸੀਂ ਤਾਂ ਬਹੁਤ ਲੰਬਾ ਸਮਾਂ ਰਹਿਣਾ, ਬੰਨ ਨੂੰ ਬਣਨੇ, ਫਲਾਨੇ ਕੋਲ ਜਾਣਾ, ਫਲਾਨਾ ਬਣਾਉਣਾ, ਧਮਕਾ ਬਣਾਉਣਾ, ਆਹ ਕਰਨਾ, ਉਹ ਕਰਨਾ, ਆਹ ਕਰਨਾ, ਵਾਹ ਕਰਨਾ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਕਹਿੰਦੇ ਏਕ ਚੱਲੇ ਹਮ ਦੇਖਾਂ ਸਵਾਮੀ ਭਾਹੇ ਬਲੰਤੀ ਆਈ। ਕਹਿੰਦੇ ਅੱਗ ਜਿਹੜੀ ਹੈ ਸਾਡੇ ਸਾਹਮਣੇ ਬਲ ਰਹੀ ਹੈ। ਭਾਹੇ ਦਾ ਮਤਲਬ ਹੈ ਅੱਗ, ਭਾਹੇ ਕਹਿੰਦੇ ਨੇ ਗੁਰੂ ਪਿਆਰੇ ਅੱਗ ਨੂੰ, ਬਲੰਤੀ ਬਲ ਰਹੀ ਹੈ, ਆਹੀ ਦਾ ਮਤਲਬ ਰਹੀ ਹੈ, ਅੱਗ ਬਲ ਰਹੀ ਹੈ ਸਾਡੇ ਸਾਹਮਣੇ ਸ਼ਮਸ਼ਾਨ ਭੂਮੀਆਂ ਦੇ ਅੰਦਰ, ਔਰ ਸਾਡੇ ਸਾਹਮਣੇ ਅੱਗ ਬਲ ਰਹੀ ਹੈ ਸ਼ਮਸ਼ਾਨ ਭੂਮੀਆਂ ਦੇ ਅੰਦਰ, ਔਰ ਅਸੀਂ ਕਈਆਂ ਨੂੰ ਚੱਲਦੇ ਹਾਂ ਉਸ ਅੱਗ ਦੇ ਵਿੱਚ ਸੜਦਿਆਂ ਵੇਖ ਰਹੇ ਹਾਂ, ਲੇਕਿਨ ਫਿਰ ਵੀ ਅਸੀਂ ਕਹਿ ਰਹੇ ਹਾਂ ਅਸੀਂ ਰਹਿਣਾ ਹੈ। ਹੁਣ ਇਕੱਲੀ ਸਿੱਖ ਦੀ ਸਮੱਸਿਆ ਥੋੜੀ ਹੈ, ਇਹ ਸਭ ਦੀ। ਹਿੰਦੂ ਵੀ ਇਹੀ ਸੋਚਦਾ ਹੈ, ਮੁਸਲਮਾਨ ਵੀ ਇਹੀ ਸੋਚਦਾ, ਈਸਾਈ ਵੀ ਸੋਚਦਾ, ਜੈਨੀ ਵੀ ਸੋਚਦਾ, ਬੋਧੀ ਵੀ ਸੋਚਦਾ ਵੀ ਇਹ ਚਲਾ ਗਿਆ ਮੈਂ ਥੋੜੀ ਜਾਣਾ। ਇਹ ਪਾਤਸ਼ਾਹ ਜੀ ਦੱਸਦੇ, ਅੱਗੇ ਆਖਦੇ ਨੇ,
ਨਾ ਕਿਸੇ ਕਾ ਮੀਤ ਨਾ ਕਿਸੇ ਕਾ ਭਾਈ।
ਇਹ ਇੱਕ ਯਥਾਰਥ ਹੈ ਗੁਰੂ ਪਿਆਰਿਓ, ਗੁਰੂ ਨਾਨਕ ਸਾਹਿਬ ਦਾ ਜਿਹੜਾ ਇਹ ਲਫ਼ਜ਼ ਹੈ ਯਥਾਰਥ ਹੈ, ਇਸ ਤੋਂ ਅੱਖਾਂ ਨਹੀਂ ਨੀਚੀਆਂ ਜਾ ਸਕਦੀਆਂ। ਕਹਿੰਦੇ ਨਾ ਕਿਸੇ ਕਾ ਮੀਤ ਨਾ ਕਿਸੇ ਕਾ ਭਾਈ, ਨਾ ਕਿਸੇ ਬਾਪ ਨਾ ਮਾਈ, ਨਾ ਕਿਸੇ ਦਾ ਮਿੱਤਰ, ਨਾ ਕਿਸੇ ਦਾ ਭਰਾ ਹੈ, ਨਾ ਕਿਸੇ ਦਾ ਪਿਤਾ ਹੈ, ਨਾ ਕਿਸੇ ਦੀ ਮਾਂ ਹੈ। ਭਾਵ ਕੋਈ ਕਿਸੇ ਨੂੰ ਇਸ ਬਿਨਾਹ ਦੇ ਉੱਤੇ ਰੱਖ ਨਹੀਂ ਸਕਦਾ ਕਿ ਮੇਰਾ ਪੁੱਤਰ ਹੈ, ਮੇਰੀ ਮਾਂ ਹੈ, ਮੇਰਾ ਬਾਪ ਹੈ, ਮੇਰਾ ਮਿੱਤਰ ਹੈ, ਮੈਂ ਜਾਨ ਨਾ ਦੇਵਾਂ। ਕੋਈ ਨੀ ਕਿਸੇ ਦਾ, ਕੋਈ ਕਿਸੇ ਨੂੰ ਨਹੀਂ ਰੱਖ ਸਕਦਾ। ਨਾ ਮਾਂ ਰੱਖ ਸਕਦੀ ਹੈ, ਨਾ ਪਿਤਾ ਰੱਖ ਸਕਦਾ, ਨਾ ਪੁੱਤਰ ਰੱਖ ਸਕਦੇ ਨੇ, ਨਾ ਮਿੱਤਰ ਰੱਖ ਸਕਦੇ ਨੇ ਵੀ ਮੇਰਾ ਮਿੱਤਰ ਹੈ ਜਾਂ ਰਹਿ ਜਾ ਦੋ ਚਾਰ ਦਿਨ। ਨਹੀਂ ਗੁਰੂ ਪਿਆਰੇ, ਮੇਰਾ ਪੁੱਤਰ ਹੈ ਰਹਿ ਜਾ ਦੋ ਚਾਰ ਦਿਨ, ਮੇਰੀ ਮਾਂ ਹੈ ਰਹਿ ਜਾ ਦੋ ਚਾਰ ਦਿਨ। ਨਹੀਂ ਗੁਰੂ ਪਿਆਰੇ, ਆਖਰ ਦੇ ਵਿੱਚ ਜਦੋਂ ਬੰਦਾ ਬਿਮਾਰ ਹੁੰਦਾ ਨਾ, ਜਿੰਨਾ ਮਰਜ਼ੀ ਅਮੀਰ ਹੋਵੇ, ਪੈਸੇ ਵਾਲਾ ਹੋਵੇ, ਉਹ ਗੁਰੂ ਪਿਆਰੇ ਜਦੋਂ ਬਿਮਾਰ ਹੋ ਜਾਂਦਾ ਨਾ, ਤੇ ਉਹਦੇ ਪੁੱਤਰ ਧੀਆਂ ਉਹਨੂੰ ਇੱਕ ਬਹੁਤ ਵੱਡੇ ਮਹਿੰਗੇ ਹਸਪਤਾਲ ਦੇ ਵਿੱਚ ਦਾਖਲ ਕਰ ਦਿੰਦੇ ਨੇ, ਤੇ ਉੱਥੇ ਡਾਕਟਰ ਕਹਿੰਦਾ ਜੀ ਨਹੀਂ ਬਚਣਾ ਨਹੀਂ ਹੈ। ਤੇ ਫਿਰ ਕੀ ਕਰਦਾ ਉਹ ਬੈੱਡ ਤੇ ਪਿਆ ਆਪਣੇ ਪੁੱਤਰਾਂ ਧੀਆਂ ਵੱਲ ਜਿਹੜਾ ਉਹ ਨਜ਼ਰ ਮਾਰਦਾ ਵੀ ਯਾਰ ਰੱਖ ਲਓ, ਯਾਰ ਬਚਾ ਲਓ ਯਾਰ ਮੈਨੂੰ। ਤੇ ਫਿਰ ਉਹ ਵੀ ਕਹਿੰਦੇ ਨੇ ਅੱਖਾਂ ਦੇ ਨਾਲ ਵੀ ਬਾਪੂ ਹੁਣ ਇੰਨਾ ਕੀ ਕਰ ਸਕਦੇ ਸੀ, ਪੈਸਾ ਸੀ, ਮਹਿੰਗੇ ਹਸਪਤਾਲ ਚ ਤੈਨੂੰ ਲੈ ਆਇਆ, ਮਹਿੰਗਾ ਡਾਕਟਰ ਤੇਰੇ ਸਿਰਾਣੇ ਖੜਾ ਕਰਤਾ, ਇੰਨਾ ਹੀ ਕਰ ਸਕਦੇ, ਹੋਰ ਕੁਛ ਨਹੀਂ ਕਰ ਸਕਦੇ। ਉਹਦੀਆਂ ਅੱਖਾਂ ਕਹਿੰਦੀਆਂ ਨੇ ਰੱਖ ਲਓ, ਤੇ ਪੁੱਤਰਾਂ ਧੀਆਂ ਦੀਆਂ ਅੱਖਾਂ ਕਹਿੰਦੀਆਂ ਨੇ ਬਾਪੂ ਬਸ ਇੰਨਾ ਹੀ ਕਰ ਸਕਦੇ, ਇਦੂ ਵੱਧ ਨਹੀਂ ਕਰ ਸਕਦੇ, ਹੁਣ ਅੱਗੇ ਤੇਰੀ ਕਿਸਮਤ ਹੈ, ਤੂੰ ਜਾਣਾ ਤੇ ਜਾਣਾ ਹੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਨਾ ਕਿਸੇ ਕਾ ਮੀਤ, ਨਾ ਕਿਸੇ ਕਾ ਭਾਈ, ਨਾ ਕਿਸੇ ਬਾਪ, ਨਾ ਮਾਈ, ਕੋਈ ਨੀ ਇਸ ਸੰਸਾਰ ਦੇ ਵਿੱਚ, ਕੱਲੇ ਜਾਣਾ, ਕੱਲੇ ਹੀ ਆਏ ਸੀ, ਇਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ। ਅੱਗੇ ਦੱਸਦੇ ਨੇ
ਪ੍ਰਣਵਤ ਨਾਨਕ ਜੇ ਤੂੰ ਦੇਵ ਅੰਤੇ ਹੋਏ ਸਖਾਈ।
ਆਖਰੀ ਪੰਕਤੀ ਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕੀ ਕਹਿੰਦੇ ਨੇ, ਕਹਿੰਦੇ ਪ੍ਰਣਵਤ ਨਾਨਕ। ਪ੍ਰਣਵਤ ਦਾ ਮਤਲਬ ਹੁੰਦਾ ਬੇਨਤੀ ਕਰਨਾ, ਅਰਦਾਸ ਕਰਨੀ। ਅਰਦਾਸ ਕਰਦੇ ਆ, ਕੌਣ ਅਰਦਾਸ ਕਰਦੇ? ਗੁਰੂ ਪਿਆਰਿਓ, ਗੁਰੂ ਨਾਨਕ ਸਾਹਿਬ ਜੀ ਕਰਦੇ ਨੇ। ਕਹਿੰਦੇ ਪ੍ਰਣਵਤ ਨਾਨਕ, ਵਾਹਿਗੁਰੂ ਜੀ ਤੇਰੇ ਅੱਗੇ ਅਰਦਾਸ ਕਰਦੇ ਆ। ਵਾਹਿਗੁਰੂ ਕਹਿੰਦੇ ਦੱਸੋ ਭਾਈ ਕੀ ਅਰਦਾਸ ਹੈ, ਕੀ ਬੇਨਤੀ ਹੈ? ਕਹਿੰਦੇ ਵਾਹਿਗੁਰੂ ਜੇ ਤੂੰ ਦੇਵਾ ਹੈ, ਜੇ ਤੂੰ ਸਾਨੂੰ ਦੇ ਦੇਵੇ ਅੰਤੇ ਹੋਏ ਸਿਖਾਈ, ਤੇ ਉਹ ਸਾਡਾ ਅੰਤ ਸਮੇਂ ਸਿਖਾਈ ਹੋ ਸਕਦਾ। ਕੀ ਦੇ ਦੇਵੇ ਅੰਤ ਸਮੇਂ ਸਿਖਾਈ ਹੋ ਸਕਦਾ? ਕਮਾਲ ਦੀ ਗੱਲ ਹੈ ਨਾ ਗੁਰੂ ਪਿਆਰਿਓ। ਗੁਰੂ ਨਾਨਕ ਸਾਹਿਬ ਕਹਿੰਦੇ ਹੇ ਵਾਹਿਗੁਰੂ, ਅਸੀਂ ਹੁਣ ਤੇਰੇ ਅੱਗੇ ਬੇਨਤੀ ਕਰਦੇ ਹਾਂ ਵੀ ਜੇ ਤੂੰ ਸਾਨੂੰ ਦੇ ਦੇਣਾ ਤੇ ਉਹ ਸਾਡਾ ਅੰਤ ਸਮੇਂ ਸਾਥ ਦੇ ਸਕਦਾ, ਅੰਤ ਸਮੇਂ ਸਾਡੀ ਸਹਾਇਤਾ ਕਰ ਸਕਦਾ। ਤੇ ਅਕਾਲ ਪੁਰਖ ਕਹਿੰਦੇ ਕੀ ਭਾਈ? ਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਚ ਹੀ ਆਖਿਆ, ਕਹਿੰਦੇ ਇੱਕੋ ਨਾਮ ਪਛਾਣਾ। ਇੱਕੋ ਨਾਮ ਪਛਾਣਾ, ਉਹ ਇੱਕ ਨਾਮ ਜਿਹੜਾ ਅਸੀਂ ਪਛਾਣ ਲਿਆ ਵੀ ਇਹ ਮਦਦਗਾਰ ਹੈ, ਇਹ ਜਿਹੜਾ ਇੱਕ ਨਾਮ ਅਸੀਂ ਪਹਿਚਾਣ ਲਿਆ ਨਾ ਅਕਾਲ ਪੁਰਖ ਜੀ, ਇਹ ਮਦਦਗਾਰ ਹੈ, ਬਸ ਸਾਨੂੰ ਨਾਮ ਦੇ ਦਿਓ, ਬੰਦਗੀ ਦੇ ਦਿਓ, ਭਗਤੀ ਦੇ ਦਿਓ, ਇਹ ਸਾਡੀ ਮਦਦ ਕਰ ਸਕਦੀ ਹੈ, ਸਮਝ ਲਿਆ ਵੀ ਹੋਰ ਕੋਈ ਨਹੀਂ ਹੈ ਨਾਲ। ਇਹ ਗੁਰੂ ਨਾਨਕ ਸਾਹਿਬ ਨੇ ਅਰਦਾਸ ਕੀਤੀ ਹੈ ਗੁਰੂ ਪਿਆਰਿਓ, ਆਖਰੀ ਪੰਕਤੀ ਚ ਅਕਾਲ ਪੁਰਖ ਦੇ ਅੱਗੇ, ਔਰ ਸਾਨੂੰ ਵੱਲ ਸਿਖਾਇਆ ਕਿ ਭਾਈ ਇਉਂ ਅਰਦਾਸ ਕਰਨੀ ਹੈ। ਜਦੋਂ ਆਉਂਦੇ ਹਾਂ ਅਸੀਂ ਦੁੱਧ ਮੰਗਦੇ ਹਾਂ, ਪੁੱਤ ਮੰਗਦੇ ਹਾਂ, ਧਨ ਮੰਗਦੇ ਹਾਂ, ਚਲੋ ਗੁਰੂ ਪਿਆਰਿਓ ਗੁਰੂ ਸਾਡਾ ਪਿਤਾ ਹੈ, ਇਹ ਚੀਜ਼ਾਂ ਵੀ ਮੰਗਣੀਆਂ, ਆਪਾਂ ਇਹ ਨਹੀਂ ਕਹਿੰਦੇ ਇਹ ਚੀਜ਼ਾਂ ਮੰਗਣੀਆਂ ਨਹੀਂ ਚਾਹੀਦੀਆਂ। ਜੇ ਇਹ ਚੀਜ਼ਾਂ ਵੀ ਅਸੀਂ ਸੰਸਾਰ ਦੇ ਵਿੱਚ ਜ਼ਿੰਦਗੀ ਜਿਉਣ ਵਾਸਤੇ ਆਪਣੇ ਪਿਤਾ ਗੁਰੂ ਤੋਂ ਨਾ ਮੰਗਾਂਗੇ ਤੇ ਹੋਰ ਗੁਰੂ ਪਿਆਰੇ ਮੜੀਆਂ ਤੋਂ ਮੰਗਾਂਗੇ, ਬੇਧਾਰੀਆਂ ਤੋਂ ਮੰਗਾਂਗੇ, ਇਹ ਵੀ ਇੱਥੋਂ ਹੀ ਮੰਗਣੀਆਂ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਹਿੰਦੇ ਭਾਈ ਮੰਗੋ ਸੰਸਾਰੀ ਪਦਾਰਥ ਜਮ ਜਮ ਮੰਗੋ, ਪਰ ਕੁਝ ਐਸਾ ਵੀ ਮੰਗੋ ਜਿਹੜਾ ਤੁਹਾਡੇ ਅੰਤ ਸਮੇਂ ਸਾਥ ਦੇਵੇ, ਤੇ ਉਹ ਕੀ ਹੈ? ਉਹ ਹੈ ਨਾਮ, ਬਾਣੀ, ਭਜਨ, ਸਿਮਰਨ, ਸਤਸੰਗਤ ਕਰਨ ਦਾ ਬਲ। ਇਹ ਚੀਜ਼ਾਂ ਵੀ ਕਹਿੰਦੇ ਮੰਗਣੀਆਂ ਚਾਹੀਦੀਆਂ। ਇਹ ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਬਦ ਚ ਸਮਝਾਇਆ, ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਸਮਾਪਤੀ ਕਰਦੇ ਹਾਂ। ਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦੇ ਭੁੱਲਾਂ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾ ਚੱਖਾਂ। ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਸਾਡੇ ਤੇ ਕਿਰਪਾ ਕਰਨੀ, ਸਾਨੂੰ ਸੰਗਤ ਕਰਨ ਦਾ ਬਲ ਬਖਸ਼ਣਾ, ਤਾਂ ਕਿ ਸਾਡਾ ਲੋਕ ਸੁਖੀ ਪਰ ਲੋਕ ਸੁਹੇਲਾ ਹੋ ਜਾਵੇ।
ਨਾ ਕਿਸੇ ਕਾ ਮੀਤ, ਨਾ ਕਿਸੇ ਕਾ ਭਾਈ, ਨਾ ਕਿਸੇ ਬਾਪ, ਨਾ ਮਾਈ, ਪ੍ਰਣਵਤ ਨਾਨਕ ਜੇ ਤੂੰ ਦੇਵ ਹੈ, ਅੰਤੇ ਹੋਏ ਸਖਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।